ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੋ ਕਾਰਣ ਕਾਰਣ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਸ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ आप जी ने सरवण कीता है, अज सतगुरु श्री गुरु ग्रंथ साहिब महाराज जी ने अमृत वेले श्री हरिमंदर साहिब जी विखे जो पावन पवित्र शब्द सुच समुची मानवता नू हुकम रूप विच बख्शिश कीता है, इस अमृत बचन दे उचारण करता सतगुरु गुरु अमरदास महाराज तीसरे पातशाह जी ने इस पवित्र शब्द दे अंदर सतगुरु गुरु अमरदास जी महाराज एक तां उन्हां ने सब तो पहला सब नू रिजक दाता देन वाले पार ब्रह्म परमेश्वर उन्हां दे सन्मुख बेनती कीती है, आप सब दाता दे दाते हो ते किरपा करो, असी मंगते बन के आए हाँ, मंगते दी झोली विच अपने नाम दी खैर पाओ, अपने नाम दा दान बख्शो, रहाओ दी तुक विच सतगुरां ने नाम तो कुर्बान जान दा जिक्र कीता है, तीसरे पदे विच फिर बेबलता बिरहो विच आ के क्या वाहिगुरु जी बहुत फेरे हो गया गेड़े मार दिया, ऐश्वरी ए जन्म सफल कर दियो, अखीर ते फिर धन गुरु अमरदास जी मेर कर रहे आ कि गुर प्रसाद वरत्या दे दरवाजे सन ਉਹ ਸਾਰੇ ਖੁੱਲ ਗਏ ਤੇ ਸੱਚੀ ਲਿਵ ਪਰਮਾਤਮਾ ਨਾਲ ਲੱਗ ਗਈ। ਜਿਹੜਾ ਮਨ ਸੰਸਾਰ ਦੇ ਪਦਾਰਥਾਂ ਵਿੱਚ ਮੰਨਿਆ ਹੋਇਆ ਸੀ ਉਹ ਮਨ ਖਰੀ ਪਰਮੇਸ਼ਵਰ ਦੇ ਨਾਮ ਦੇ ਨਾਲ ਪਤੀਜ ਗਿਆ, ਮੰਨ ਗਿਆ ਹੈ। ਇਹ ਸਤਿਗੁਰਾਂ ਨੇ ਅੱਜ ਸਾਡੇ 'ਤੇ ਬਖਸ਼ਿਸ਼ ਕੀਤੀ ਹੈ ਜੀ, ਜਿਸ ਦੀ ਆਪਾਂ ਵਿਚਾਰ ਕਰਨੀ ਹੈ। ਅਤੇ ਦੂਸਰਾ, ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਅਸਥਾਨ ਗੁਰਦੁਆਰਾ ਬੀੜ ਸਾਹਿਬ, ਬੀੜ ਬਾਬਾ ਬੁੱਢਾ ਜੀ, ਉੱਥੇ ਸਾਲਾਨਾ ਜੋੜ ਮੇਲਾ ਵੀ ਹੈ, ਲੱਖਾਂ ਦੀ ਤਾਦਾਦ ਵਿੱਚ ਸੰਗਤ ਹਰ ਸਾਲ ਉੱਥੇ ਨਮਸਕਾਰ ਕਰਦੀ ਹੈ। ਅਤੇ ਅੱਜ ਆਪਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਇੱਕ ਸਦੀ ਤੋਂ ਜ਼ਿਆਦਾ ਸਮਾਂ ਸਤਿਗੁਰਾਂ ਦੇ ਦਰਬਾਰ ਵਿੱਚ ਅਨਨ ਸੇਵਕ ਬਣ ਕੇ ਸੇਵਾ ਕੀਤੀ, ਉਹਨਾਂ ਦੇ ਜੀਵਨ ਸੰਬੰਧੀ ਵੀ ਪੰਛੀ ਚਾਤ ਸੰਖੇਪ ਜੀ ਵਿਚਾਰ ਜ਼ਰੂਰ ਕੀਤੀ ਜਾਏਗੀ। ਇਹ ਜੋੜ ਮੇਲਾ ਉਹ ਯਾਦ ਹੈ ਕਿ ਜਿਸ ਵਕਤ ਸਨਮਾਨਯੋਗ ਮਾਤਾ ਗੰਗਾ ਜੀ ਆਪਣੇ ਹੱਥੀਂ ਪ੍ਰਸ਼ਾਦ ਤਿਆਰ ਕਰਕੇ, ਪ੍ਰਸ਼ਾਦੇ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਬੀੜ ਵਿੱਚ ਪਹੁੰਚਦੇ ਨੇ, ਕਿਉਂਕਿ ਅੱਜ ਕੁਛ ਪੁਰਾਤਨ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦੇ ਹਵਾਲੇ ਵੀ ਆਪਾਂ ਜ਼ਰੂਰ ਥੋੜ੍ਹੇ ਜਿਹੇ ਸੰਖੇਪ ਵਾਚਾਂਗੇ। ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਕੋਈ ਰਸਨਾ ਵਿਰਵੀ ਸਾਡੇ ਸਾਰਿਆਂ ਦੀ ਝੋਲੀ ਵਿੱਚ ਆਪ ਜੀ ਸ਼ਰਧਾ ਭਾਵਨਾ ਇਕਾਗਰਤਾ ਅਦਬ ਦੀ ਦਾਤ ਪਾਓ, ਤਾਂ ਜੋ ਅਸੀਂ ਆਪ ਜੀ ਦੇ ਦਰ 'ਤੇ ਬੈਠ ਕਥਨ ਔਰ ਸਰੋਤ ਰਾਖੀ ਆਪ ਜੀ ਦੀ ਸਿਫਤ ਸਲਾਹ ਕਰ ਸਕੀਏ। ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ।
ਧਨਾਸਰੀ ਰਾਗ ਹੈ ਔਰ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੇ ਨੇ ਔਰ ਇਸ ਸ਼ਬਦ ਨੂੰ ਗਾਇਕੀ ਦੇ ਅੰਦਰ ਚੌਥੇ ਘਰ ਦੇ ਵਿੱਚ ਗਾਇਨ ਦੀ ਹਦਾਇਤ ਕੀਤੀ ਗਈ ਹੈ। ਉਂਝ ਇੱਥੇ ਸਤਿਗੁਰਾਂ ਨੇ ਜਿਹੜਾ ਤੈਨਾਸੀਰੀ ਹੈ, ਸੱਸੇ ਨੂੰ ਵੀ ਸਿਹਾਰੀ ਪਾਈ ਹੋਈ ਹੈ। ਆਮ ਤੌਰ 'ਤੇ ਅਸੀਂ ਜਿਹੜਾ ਜ਼ਿਆਦਾਤਰ ਪਾਠ ਹੈ ਉਹ ਧਨਾਸਰੀ ਹੈ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਸ਼ਬਦ ਅਰਥ ਆਪਾਂ ਧਨਾਸਰੀ ਰਾਗ ਹੀ ਕਰਾਂਗੇ ਅਤੇ ਗੁਰੂ ਅਮਰਦਾਸ ਜੀ ਨੇ ਬਚਨ ਉਚਾਰਨ ਕੀਤੇ ਨੇ। ਆਪ ਸਭ ਨੂੰ ਪਤਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਜਿਹੜਾ ਹੈ 19-20 ਵਾਰ ਦਾ ਜ਼ਿਕਰ ਕੀਤਾ ਜਾਂਦਾ ਇਤਿਹਾਸ ਵਿੱਚ, ਗੰਗਾ ਇਸ਼ਨਾਨ ਕਰਦੇ ਰਹੇ। ਅਖੀਰ ਸਾਧੂ ਦੇ ਬੋਲ ਨੇ ਅੰਦਰ ਨੂੰ ਵਿੰਨ ਦਿੱਤਾ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬੇਟੀ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਦੁੱਧ ਰਿੜਕਦਿਆਂ ਪਾਠ ਕਰ ਰਹੇ ਸਨ। ਜਪਜੀ ਸਾਹਿਬ ਨਹੀਂ, ਜੋ ਪਾਠ ਉਸ ਵਕਤ ਉਹਨਾਂ ਦੇ ਕੰਨਾਂ ਵਿੱਚ ਪਿਆ, ਇਹਦਾ ਮਤਲਬ ਜਪ ਦੇ ਨੇਮ ਤੋਂ ਇਲਾਵਾ 20 ਸੰਗਤ ਹੋਰ ਪਾਠ ਕਰਦੀ ਸੀ। ਉਹ ਸ਼ਬਦ ਮਾਰੂ ਰਾਗ ਵਿੱਚ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ। ਇੱਕ ਸ਼ਬਦ ਸੁਣਿਆ, ਗੁਰੂ ਅਮਰਦਾਸ ਖਡੂਰ ਪਹੁੰਚ ਗਏ। 12 ਸਾਲ ਘਾਲ ਮਰਦੀ ਘਾਲੀ, ਬਿਖਮ ਗਾਖੜੀ ਘਾਰ ਕਾਲ ਕਮਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚਵਰ ਛਤਰ ਤਖ਼ਤ ਦੇ ਉੱਪਰ ਉਹ ਬਿਰਾਜਮਾਨ ਹੋਏ, ਚਵਰ ਛਤਰ ਉਹਨਾਂ ਦੇ ਸੀਸ ਉੱਤੇ ਝੁੱਲਿਆ। ਔਰ ਗੁਰੂ ਘਰ ਦੇ ਰਬਾਬੀ ਸਾਹਿਬਾਨਾਂ ਨੇ ਇਹ ਖਾਸ ਕਰਕੇ ਪੌੜੀ ਵਿੱਚ ਕਿਹਾ, ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ, ਪਿਉ ਦਾਦੇ ਜੇ ਵਿਆਹ ਪੋਤਾ ਪਰਵਾਨ। ਸੰਖੇਪ ਜੀ ਅਰਜ਼ ਮੈਂ ਸਿਰਫ ਕਰਨ ਲੱਗਾ, ਗੁਰੂ ਅਮਰਦਾਸ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 17 ਰਾਗਾਂ ਦੇ ਵਿੱਚ ਦਰਜ ਹੈ। ਉਹਨਾਂ ਨੇ ਰਾਗ ਉਹੀ ਸਤਿਗੁਰਾਂ ਜੀ ਨੇ ਵਰਤੇ ਨੇ ਜਿਹੜੇ 19 ਰਾਗ ਗੁਰੂ ਨਾਨਕ ਸਾਹਿਬ ਦੇ ਸਨ, ਉਹਨਾਂ ਵਿੱਚੋਂ 17 ਰਾਗ ਗੁਰੂ ਅਮਰਦਾਸ ਜੀ ਨੇ ਉਸ ਵਿੱਚ ਬਾਣੀ ਉਚਾਰਨ ਕੀਤੀ। ਕੁਛ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਾਗ ਬੰਦਿਸ਼ ਤੋਂ ਮੁਕਤ ਹੈ, ਉਹ ਸਲੋਕ 12 ਅਤੇ ਵਧੀਕ ਵਿੱਚ ਆਉਂਦੀ ਹੈ। ਮੈਂ ਅਰਜ਼ ਕਰਾਂਗਾ, ਗੁਰੂ ਅਮਰਦਾਸ ਆਪ ਬਹੁਤ ਜ਼ੋਰ ਦਿੰਦੇ ਆ ਕਿ ਸਿੱਖੋ ਤੁਸੀਂ ਬਾਣੀ ਪੜ੍ਹੋ, ਸੱਚੀ ਬਾਣੀ ਪੜ੍ਹੋ। ਅਤੇ ਅਸੀਂ ਰੋਜ਼ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਖੈਰ, ਧੰਨ ਗੁਰੂ ਅਮਰਦਾਸ ਮਹਾਰਾਜ ਉਹ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਸ਼ਬਦ ਦੇ ਉੱਪਰ ਜੋ ਮੰਗਲ ਦਿੱਤਾ ਗਿਆ, ਉਸ ਦਿਨ ਵੀ ਮੈਂ ਕਿਹਾ ਸੀ ਵੀ ਇਹ ਵਸਤੂ ਨਿਰਦੇਸ਼ ਮੰਗਲ ਹੈ। ਥੋੜ੍ਹੀ ਜਿਹੀ ਦੀ ਸੰਖੇਪ ਜੀ ਫਿਰ ਬੇਨਤੀ ਕਰਦੇ ਹਾਂ ਕਿ ਜਦੋਂ ਰਚਨਾਕਾਰ ਰਚਨਾ ਕਰਦਾ ਹੈ ਉਹ ਆਪਣੇ ਇਸ਼ਟ ਦਾ ਪਹਿਲਾਂ ਮੰਗਲ ਕਰਦਾ ਹੈ। ਹੁਣ ਵਸਤੂ ਨਿਰਦੇਸ਼ ਮੰਗਲ ਦਾ ਮਤਲਬ ਇਹ ਹੈ ਕਿ ਜਿਹੜੇ ਉੱਤੇ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਲਿਖ ਦਿੱਤਾ, ਇਹ ਇਸ ਚੀਜ਼ ਦਾ ਇਸ਼ਾਰਾ ਹੋ ਗਿਆ ਕਿ ਜਦੋਂ ਤੁਸੀਂ ਅੱਗੇ ਸ਼ਬਦ ਪੜ੍ਹਨਾ ਹੈ ਉਸ ਵਿੱਚ ਜ਼ਿਕਰ ਏਕੋ ਓਂਕਾਰ ਅਤੇ ਸਤਿਗੁਰ ਪ੍ਰਸਾਦ ਦਾ ਹੀ ਹੈ। ਫਿਰ ਬੇਨਤੀ ਸੁਣਿਓ ਕਿ ਇਹਨੂੰ ਸੰਖੇਪ ਵਿੱਚ ਉਂਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਸਤਿਗੁਰਾਂ ਨੇ ਇਸ ਮੰਗਲ ਦੀ ਵਰਤੋਂ ਸੈਂਕੜੇ ਵਾਰ ਕੀਤੀ ਹੈ। ਇਹਦੇ ਸਿੱਧੇ ਅਰਥ ਇੱਕ, ਜਿਹਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ, ਅਦੁੱਤੀ ਵਾਹਿਗੁਰੂ ਕਹਿੰਦੇ ਹਾਂ। ਅਤੇ ਦਾਸ ਨੇ ਇੱਕ ਵਾਰ ਅਰਜ਼ ਕਰਦਿਆਂ ਇਹ ਬੇਨਤੀ ਕੀਤੀ ਸੀ ਇਸੇ ਸਥਾਨ 'ਤੇ ਕਿ ਇੱਥੇ ਸਤਿਗੁਰਾਂ ਨੇ ਜਦੋਂ ਇੱਕ ਲਿਖਿਆ, ਉਹਨਾਂ ਸਤਿਗੁਰਾਂ ਨੇ ਈੜੀ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਬਣਾਇਆ। ਓਂਕਾਰ ਵੀ ਜਿਹੜਾ ਹੈ ਊੜਾ ਖੁੱਲ੍ਹਾ ਉਪਰਕਾਰ ਹੈ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਵੀ ਅੱਖਰਾਂ ਵਿੱਚ ਮੁਕੰਮਲ ਮਿਲਦਾ ਅਤੇ ਓਂਕਾਰ ਵੀ ਅੱਖਰਾਂ ਵਿੱਚ ਮਿਲਦਾ ਹੈ। ਆਪਾਂ ਓਂਕਾਰ ਦੀ ਬਾਣੀ ਪੜ੍ਹਦੇ ਹਾਂ ਜਿਸ ਦੀ ਸ਼ਬਦ ਵਰਤਣੇ ਆ ਦੱਖਣੀ ਓਂਕਾਰ, ਪਰ ਹੈ ਤਾਂ ਦੱਖਣੀ ਦਾ ਸੰਬੰਧ ਰਾਗ ਦੇ ਨਾਲ ਵੀ ਹੈ। ਖੈਰ ਮੈਂ ਬੇਨਤੀ ਕਰਾਂਗਾ, ਸਤਿਗੁਰਾਂ ਨੇ ਅੰਕ ਵਾਲਾ ਖਿੰਦਸੇ ਵਾਲਾ ਇੱਕ ਪਾਇਆ ਹੈ। ਸਾਰੀ ਬਾਣੀ ਤੁਸੀਂ ਦੇਖੋਗੇ ਜਿੱਥੇ ਮੰਗਲ ਆਉਂਦਾ ਹੈ, ਸੈਂਕੜੇ ਵਾਰੀ ਮੰਗਲ ਆਇਆ, ਹਰ ਮੰਗਲ ਦੇ ਓਂਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਜਦੋਂ ਅਸੀਂ ਇਸ ਇੱਕ ਦੀ ਗੱਲ ਕਰਨੇ ਹਾਂ, ਵਿਦਵਾਨ ਪੁਰਸ਼ ਇਹ ਗੱਲ ਕਹਿੰਦੇ ਆ ਕਿ ਜਿਹੜਾ ਧੁਨੀ ਸੀ ਓਮ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਵੀ ਆਉਂਦਾ, ਓਮ ਨਮੋ ਭਗਵੰਤ ਗੁਸਾਈ, ਜਿਹੜਾ ਓਮ ਦੀ ਧੁਨੀ ਸੀ ਇਹਦੇ ਬਹੁ ਅਰਥ ਕੀਤੇ ਗਏ ਨੇ ਜੀ। ਸੱਚੀ ਲੋ ਓਮ ਦੇ ਬਹੁਤ ਅਰਥ ਕੀਤੇ ਗਏ। ਉਸ ਵਿੱਚ ਇਹ ਵੀ ਕੀਤਾ ਗਿਆ, ਇਸ ਧੁਨੀ ਨੂੰ ਡਿਵਾਈਡ ਕਰ ਦਿੱਤਾ, ਇਹਨੂੰ ਵੰਡ ਵੀ ਦਿੱਤਾ ਗਿਆ, ਐੜਾ ਊੜਾ ਅਤੇ ਮੰਮਾ ਓਮ ਕਰਦਿਆਂ ਇਸ ਦੇ ਤਿੰਨ ਦੇਵਤਿਆਂ ਦੇ ਰੂਪ 'ਚ ਅਰਥ ਕੀਤੇ ਗਏ। ਦਾਸ ਨੇ ਵੀ ਪੜ੍ਹਿਆ ਤਿੰਨ ਗੁਣਾਂ ਦੇ ਰੂਪ 'ਚ ਅਰਥ ਕੀਤੇ ਗਏ, ਸੁਰਗ ਮੱਛ ਪਿਆਲੇ ਤਿੰਨ ਲੋਕਾਂ ਦੇ ਵਿੱਚ ਅਰਥ ਕੀਤੇ ਗਏ। ਇਹਦੇ ਤਕਰੀਬਨ ਕਈ ਅਰਥ ਵਿਦਵਾਨ ਪੁਰਸ਼ਾਂ ਨੇ ਕੀਤੇ। ਬੜੀ ਸਰਲ ਜੀ ਗੱਲ, ਪਰ ਮੈਂ ਫਿਰ ਵੀ ਕਹਾਂਗਾ ਜੋ ਆਪਾਂ ਵੀ ਕਰ ਰਹੇ ਹਾਂ, ਇਸ ਨੂੰ ਆਖਰੀ ਸੱਚ ਮਤ ਸਮਝਿਓ, ਕਿਉਂਕਿ ਬਾਣੀ ਹੀ ਆਖਰੀ ਸੱਚ ਹੈ। ਵਿਆਖਿਆ ਕਰਨ ਵਾਲਾ ਤਾਂ ਉਹ ਕੁਛ ਬੋਲੇਗਾ ਜਿੰਨੀ ਕੁ ਉਹਨੂੰ ਸਮਝ ਹੈ, ਉਹਦੀ ਸਮਝ ਦਾ ਅਰਥ ਇਹ ਨਹੀਂ ਕਿ ਉਹ ਸਭ ਕੁਝ ਮੁਕੰਮਲ ਬਿਆਨ ਕਰ ਗਿਆ। ਸਿਆਣੇ ਪੁਰਸ਼ ਕਹਿੰਦੇ ਸਨ ਕਿ ਸਤਿਗੁਰਾਂ ਨੇ ਕੀ ਕੀਤਾ, ਓਂਕਾਰ ਤੋਂ ਪਹਿਲਾਂ ਇੱਕ ਜਿਹੜਾ ਉਹ ਖਿੰਦਸੇ ਵਿੱਚ ਅੰਕ ਵਿੱਚ ਲਿਖ ਦਿੱਤਾ। ਚਲੋ ਖਿੰਦਸਾ ਸ਼ਬਦ ਮੈਂ ਵਰਤ ਰਿਹਾ ਕਿਉਂਕਿ ਜਦੋਂ ਅਸੀਂ ਅੱਖਰਾਂ ਵਿੱਚ ਸ਼ਬਦ ਲਿਖਣੇ ਆ, ਹਿੰਸਾ ਪਾ ਦਿੱਤਾ ਅੱਖਰਾਂ ਵਿੱਚ ਲਿਖਣੇ ਆ, ਅੱਖਰਾਂ ਦਾ ਜੋੜ ਜਿਹੜਾ ਸ਼ਬਦ ਹੈ ਵਿਆਕਰਨ ਅਨੁਸਾਰ, ਖਾਸ ਕਰਕੇ ਪੰਜਾਬੀ ਵਿੱਚ ਗੁਰਬਾਣੀ ਵਿੱਚ ਜੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸ਼ਬਦ ਜਿਹੜਾ ਉਚਾਰਨ ਇੱਕ ਰੱਖਦਾ ਪਰ ਅਰਥ ਇੱਕ ਨਹੀਂ ਰੱਖਦਾ। ਉਚਾਰਨ ਜਦੋਂ ਕਰਾਂਗੇ ਇੱਕ ਪਾਸੇਗਾ ਪਰ ਅਰਥ ਬਦਲ ਜਾਏਗਾ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਮੰਨ ਲਓ ਸ਼ਬਦ ਹੀ ਹੈ ਨਾ ਜੀ, ਅਸੀਂ ਕਹਿੰਦੇ ਸ਼ਬਦ ਗੁਰੂ ਹੈ, ਹਰ ਥਾਂ 'ਤੇ ਸ਼ਬਦ ਦਾ ਅਰਥ ਗੁਰੂ ਰੂਪ 'ਚ ਨਹੀਂ ਆਇਆ। ਜਦੋਂ ਅਸੀਂ ਪਾਠ ਕਰਦੇ ਹਾਂ ਮਹਾਰਾਜ ਜੀ ਦਾ, ਖਾਸ ਕਰਕੇ ਕਿ ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਦਾ ਅਰਥ ਸ਼ਖਸੀਅਤ ਜੀਵਨ, ਜਦੋਂ ਅਸੀਂ ਪਾਠ ਕਰਦੇ ਹਾਂ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸੱਚੇ ਸਵਾਰਿਆ, ਉੱਥੇ ਸ਼ਬਦ ਦਾ ਅਰਥ ਹੈ ਬੋਲ। ਜਦੋਂ ਅਸੀਂ ਪਾਠ ਕਰਦੇ ਹਾਂ ਅਨਹਤਾ ਸ਼ਬਦ ਵਾ ਜੰਤ ਭੇਰੀ, ਉਦੋਂ ਸ਼ਬਦ ਦਾ ਅਰਥ ਹੋ ਗਿਆ ਅਨਹਦ ਨਾਦ। ਜਦੋਂ ਅਸੀਂ ਪਾਠ ਕਰ ਰਹੇ ਹਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਉਦੋਂ ਅਰਥ ਕੀਤਾ ਜਾਂਦਾ ਗੁਰੂ ਕੀ ਬਾਣੀ। ਜਦੋਂ ਅਸੀਂ ਪਾਠ ਕਰਦੇ ਹਾਂ ਸਭ ਇੱਕੋ ਸ਼ਬਦ ਵਰਤਦਾ, ਉਹਦਾ ਅਰਥ ਹੈ ਹੁਕਮ, ਉਤਪਤ ਪਰਲੋ ਸ਼ਬਦੇ ਹੋਈ, ਉਹਦਾ ਅਰਥ ਆਪਾਂ ਬ੍ਰਹਮ ਕਰਨੇ। ਮੈਂ ਸਿਰਫ ਬੇਨਤੀ ਇਸ ਕਰਕੇ ਨਹੀਂ ਕਿ ਆਪਾਂ ਕੋਈ ਵਿਦਵਤਾ ਦੀ ਗੱਲ, ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਅਰਥ ਲੋਕ ਇੱਕ ਦੋ ਤਿੰਨ ਕਰਦੇ ਸਨ ਉਸ ਬ੍ਰਹਮ ਦੇ, ਗੁਰੂ ਸਾਹਿਬ ਨੇ ਖਿੰਦਸੇ ਵਿੱਚ ਇੱਕ ਲੱਗ ਕੇ ਸਾਰੀ ਗੱਲ ਹੀ ਮੁਕਾ ਦਿੱਤੀ। ਕਿਉਂਕਿ ਸ਼ਬਦ ਦੇ ਅਰਥ ਬਦਲ ਸਕਦੇ ਨੇ ਪਰ ਮੈਥ ਪੜ੍ਹਨ ਵਾਲਿਆਂ ਨੂੰ ਪਤਾ ਅੰਕ ਦੇ ਅਰਥ ਨਹੀਂ ਬਦਲਦੇ ਹੁੰਦੇ। ਸਤਿਗੁਰਾਂ ਨੇ ਜਿਸ ਵਰਗਾ ਹੋਰ ਕੋਈ ਨਹੀਂ, ਸਿੱਧੇ ਅਰਥ ਅਸੀਂ ਜੀ ਇਹ ਕਰਨੇ ਆ, ਵਾਹਿਗੁਰੂ ਇੱਕ ਹੈ ਨਿਰੰਤਰ ਇੱਕ ਰਸ ਹੈ, ਉਸ ਵਰਗਾ ਹੋਰ ਦੂਜਾ ਕੋਈ ਨਹੀਂ, ਅਤੇ ਉਸ ਨੂੰ ਮਿਲਣ ਦਾ ਵਸੀਲਾ ਕੀ ਹੈ। ਸੱਚੇ ਪਾਤਸ਼ਾਹ ਮਿਹਰ ਕਰ ਰਿਹਾ ਸਤਿਗੁਰ ਪ੍ਰਸਾਦ, ਸਤਿਗੁਰ ਦਾ ਅਰਥ ਹੈ ਸੱਚਾ ਗੁਰੂ, ਸਤਿਗੁਰ ਦਾ ਅਰਥ ਹੈ ਸਮਰੱਥ ਸਤਿਗੁਰੂ। ਸੱਚੇ ਗੁਰੂ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਦਿੱਤੀ ਹੈ ਜੀ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਇਹ ਸਾਰੇ ਸ਼ਬਦ ਸਤਿਗੁਰਾਂ ਨੇ ਵਰਤੇ। ਇੱਥੇ ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਲਈ ਨਾਮ ਦ੍ਰਿੜ ਕਰਾਉ ਦ੍ਰਿੜ ਕਰਨਾ ਬਹੁਤ ਜ਼ਰੂਰੀ ਹੈ। ਇਹ ਆਰੰਭ 'ਚ ਮੈਂ ਕਹਿ ਦੇਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਚਰਨ ਪੌਲ ਦਿੱਤੀ ਗਈ। ਭਾਈ ਸਾਹਿਬ ਨੇ ਸਾਰਾ ਵੀ ਕੀਤਾ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ। ਪਿਆਰਿਓ, ਜੇ ਵਾਰ ਵਾਰ ਅੰਮ੍ਰਿਤ ਦਾ ਹੋਕਾ ਦਿੱਤਾ ਜਾਂਦਾ ਹੈ, ਇਹਦੇ ਕੋਈ ਗਹਿਰੇ ਅਰਥ ਨੇ। ਦਾਸ ਨੇ ਇੱਕ ਵਾਰ ਕਿਹਾ ਸੀ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਛੇਵੇਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉਹਨਾਂ ਤੋਂ ਬਾਅਦ ਫਿਰ ਪੰਜ ਮੁਕਤਿਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ। ਪੰਜ ਪਿਆਰੇ ਫਿਰ ਸਤਿਗੁਰੂ ਅੰਮ੍ਰਿਤ ਦੀ ਦਾਤ ਲੈਂਦੇ ਆ। ਅਤੇ ਸਰਦਾਰ ਕਪੂਰ ਸਿੰਘ ਇਹ ਗੱਲ ਲਿਖਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਤੋਂ ਬਾਅਦ ਆਪ ਅੰਮ੍ਰਿਤ ਛਕ ਕੇ ਇਸ ਗੱਲ ਦੱਸ ਦਿੱਤੀ, ਭਾਈ ਮੈਂ ਖਾਲਸਾ ਜੀ ਤੁਹਾਡਾ ਹਾਕਿਮ ਨਹੀਂ, ਮੈਂ ਤੁਹਾਡੇ ਵਿੱਚ ਜਜ਼ਬ ਹੋਣ ਲੱਗਾ ਵਾਂ। ਜਿਵੇਂ ਤੁਸੀਂ ਅੰਮ੍ਰਿਤ ਦੀ ਦਾਤ ਲਈ, ਇਸੇ ਤਰ੍ਹਾਂ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀ ਨਹੀਂ। ਇਹ ਸ਼ਬਦ ਸੁਣਿਓ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀ ਨਹੀਂ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹੱਕ ਰਹਾ ਮਹਿਬੂਬ ਗੁਰ ਗੋਬਿੰਦ ਸਿੰਘ, ਹੱਕ ਦਾ ਅਰਥ ਪਰਮਾਤਮਾ ਸੱਚ। ਮੈਂ ਥੋੜ੍ਹਾ ਜਿਹਾ ਅੱਜ ਮੰਗਲ 'ਤੇ ਬੇਨਤੀ ਕਰਨ ਲੱਗਾ ਵਾਂ। ਅਤੇ ਦਾਸ ਨੇ ਕਈ ਵਾਰੀ ਕਿਹਾ ਹੈ ਕਿ ਇਹ ਸਾਰੀ ਸਾਰੀ ਗੱਲ ਹੀ ਇਹੀ ਹੈ ਜੀ, ਇੱਕ ਪਰਮਾਤਮਾ ਅਤੇ ਦੂਜੀ ਸਤਿਗੁਰੂ ਦੀ ਕਿਰਪਾ ਮਿਲ ਜਾਏ, ਦੋ ਹੀ ਗੱਲਾਂ ਘੁੱਟ ਕੇ ਪੱਲੇ ਵੱਜ ਜਾਣ। ਉੱਥੇ ਸਤਿਗੁਰਾਂ ਨੇ ਭਾਈ ਸਾਹਿਬ ਲਿਖਦੇ ਆ ਹੱਕ ਰਾਹ ਮਹਿਬੂਬ, ਹੱਕ ਦਾ ਅਰਥ ਸੱਚ ਪਰਮਾਤਮਾ, ਸੱਚ ਦੇ ਪਿਆਰੇ ਨੇ ਗੁਰੂ ਗੋਬਿੰਦ ਸਿੰਘ ਜੀ, ਰੱਬ ਦੇ ਪਿਆਰੇ ਨੇ। ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਆਪੇ ਖੋਜੀ ਨੇ ਆਪੇ ਖੋਜ ਨੇ, ਹੋਰ ਸੌਖੇ ਅਰਥ ਕਰਾਂ ਆਪੇ ਆਸ਼ਕ ਦੇ ਅਤੇ ਆਪੇ ਮਸ਼ੂਕ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਆਪੇ ਗੁਰ ਚੇਲਾ ਹੈ ਆਪੇ। ਸਤਿਗੁਰੂ ਇੱਥੇ ਕਹਿ ਰਹੇ ਨੇ ਭਾਈ ਯਾਦ ਰੱਖਿਓ, ਸਤਿਗੁਰਾਂ ਦੀ ਕਿਰਪਾ ਮਿਲਦੀ ਹੈ ਸਤਿਗੁਰਾਂ ਦਾ ਹੁਕਮ ਮੰਨ ਕੇ, ਸਤਿਗੁਰਾਂ ਦਾ ਬਚਨ ਮੰਨ ਕੇ। ਮੈਂ ਰੋਜ਼ ਕਹਿ ਰਿਹਾ ਕਿ ਖਾਲਸਾ ਜੀ ਪੰਥ ਦੀ ਚੜ੍ਹਦੀ ਕਲਾ ਹਰ ਬੰਦੇ ਦੇ ਨਿੱਜੀ ਜੀਵਨ ਦੀ ਚੜ੍ਹਦੀ ਕਲਾ ਹੀ ਪੰਥ ਦੀ ਚੜ੍ਹਦੀ ਕਲਾ ਹੈ। ਜਿਹੜਾ ਆਪਣਾ ਜੀਵਨ ਬਣੇਗਾ ਤੇ ਆਪ ਹੀ ਕਲਾ ਚੜ੍ਹਦੀ ਹੋਵੇਗੀ। ਇੱਥੇ ਸਤਿਗੁਰਾਂ ਨੇ ਕਿਹਾ ਪਰਮੇਸ਼ਵਰ ਇੱਕ, ਜਿਸ ਵਰਗਾ ਹੋਰ ਕੋਈ ਨਹੀਂ, ਸਤਿਗੁਰੂ ਪ੍ਰਸਾਦ ਨਾਲ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ।
ਹਮ ਭੀਖਕ ਭਿਖਾਰੀ ਤੇਰੇ,
ਸਤਿਗੁਰਾਂ ਨੇ ਸ਼ਬਦ ਵਰਤਿਆ ਹਮ ਭੀਖਕ, ਤੇ ਨਾਲ ਅੱਗੇ ਸਾਹਿਬ ਸਤਿਗੁਰੂ ਵਰਤ ਰਹੇ ਨੇ ਭਿਖਾਰੀ, ਅਸੀਂ ਮੰਗਤੇ ਹਾਂ। ਇਹ ਦੋ ਵਾਰੀ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਕਿ ਹਮ ਭੀਖਕ ਭਿਖਾਰੀ ਤੇਰੇ। ਭੀਖਕ ਤੇ ਭਿਖਾਰੀ, ਇਹਨਾਂ ਦੋਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੋਣਾ, ਹਾਲਾਂਕਿ ਸੰਪਰਦਾਇ ਅਰਥ ਇਹ ਵੀ ਕੀਤੇ ਜਾਂਦੇ ਆ ਖਮ ਭੀਖਕ ਭਿਖਾਰੀ ਤੇਰੇ, ਸੱਟ ਪਾਉਣ ਵਾਲੇ ਨਹੀਂ, ਭਿਖਾਰੀ ਤੇਰੇ, ਜਿਹੜੇ ਤੇਰੇ ਦਰ ਦੇ ਦਾਸ ਮੰਗਤੇ ਨੇ, ਅਸੀਂ ਤੇਰੇ ਮੰਗਤਿਆਂ ਦੇ ਵੀ ਮੰਗਤੇ ਹਾਂ। ਮੈਂ ਤਾਂ ਸ਼ਬਦ ਵਰਤਿਆ ਵੀ ਇੱਥੇ ਦੋ ਵਾਰੀ ਆਇਆ ਭੀਖਕ ਅਤੇ ਭਿਖਾਰੀ, ਖਮ ਭੀਖਕ ਭਿਖਾਰੀ ਤੇਰੇ, ਅਸੀਂ ਵਾਹਿਗੁਰੂ ਜੀ ਆਪ ਜੀ ਦੇ ਦਰ ਦੇ ਮੰਗਤੇ ਹਾਂ। ਪਹਿਲਾਂ ਸਿਰਫ ਪਹਿਲੀ ਤੁਕਾਂ ਦੇ ਅਰਥ ਦੋਵਾਂ ਦੇ ਕਰ ਲਈਏ, ਹਮ ਭੀਖਕ ਭਿਖਾਰੀ ਤੇਰੇ ਅਸੀਂ। ਇੱਥੇ ਖਮ ਦਾ ਅਰਥ ਕੁਛ ਵਿਦਵਾਨਾਂ ਮੈਂ ਕੀਤਾ, ਹਮ ਦਾ ਅਰਥ ਅਸੀਂ ਵੀ ਕੀਤਾ ਹੈ ਕਿ ਅਸੀਂ ਜੀਵ, ਪਰ ਸਤਿਗੁਰਾਂ ਨੇ ਇਹ ਬਚਨ ਉੱਤਮ ਪੁਰਖ 'ਚ ਉਚਾਰਨ ਕੀਤਾ ਆਪਣੇ 'ਤੇ ਟੁਕਾ ਕੇ। ਇਹਦਾ ਅਰਥ ਸਿੱਧਾ ਅਰਥ ਕਰ ਲੱਗਿਆ ਮੈਂ ਵੈਸੇ ਅਦਬ ਸਹਿਤ ਨਾਲ ਕਹਿ ਰਿਹਾ, ਇਹ ਬਚਨ ਗੁਰੂ ਅਮਰਦਾਸ ਜੀ ਦੇ ਨੇ। ਅਰਥ ਕਰ ਲੱਗਿਆ ਸਾਨੂੰ ਤੇਰਾ ਤੂੰ ਮੈਂ ਇਹ ਸ਼ਬਦ ਵਰਤਣੇ ਪੈਂਦੇ ਨੇ, ਪਰ ਗੁਰਮੁਖੋ ਇਹ ਮਤ ਸਮਝਿਓ ਕਿ ਮੈਂ ਕੋਈ ਸ਼ਬਦ ਸਤਿਗੁਰਾਂ ਲਈ ਸਤਿਕਾਰ ਅਤੇ ਸ਼ਬਦ ਨਹੀਂ ਵਰਤਦਾ। ਮੇਰੀ ਅਰਜ਼ ਕਹਿ ਖਮ ਦਾ ਅਰਥ ਹੋ ਗਿਆ ਮੈਂ, ਅਸੀਂ ਜਾਂ ਮੈਂ, ਹਮ ਭੀਖਕ ਭਿਖਾਰੀ ਤੇਰੇ, ਕਿ ਵਾਹਿਗੁਰੂ ਜੀ ਅਸੀਂ ਜੀਵ ਤੇਰੇ ਦਰ ਦੇ ਭਿਖਾਰੀ ਖਾਂ।
ਤੂੰ ਨਿਜ ਪਤ ਹੈ ਦਾਤਾ,
ਅੱਗੇ ਸਤਿਗੁਰੂ ਸ਼ਬਦ ਵਰਤੇ ਤੂੰ ਨਿਜ ਪਤ ਹੈ ਦਾਤਾ। ਤੂੰ ਦਾ ਲਫ਼ਜ਼ੀ ਅਰਥ ਹੋ ਗਿਆ ਜੀ ਤੁਸੀਂ। ਉਂਝ ਸਾਡੀ ਆਮ ਤੌਰ 'ਤੇ ਜਿਹੜੀ ਪੰਜਾਬੀ ਦੀ ਬੋਲੀ ਅਸੀਂ ਬੋਲਦੇ ਹਾਂ, ਤੂੰ ਸ਼ਬਦ ਜਿਹੜਾ ਪਰਸ਼ੀਅਨ ਦਾ ਹੈ ਜੀ, ਫਾਰਸੀ ਦਾ, ਹੁਣ ਜਦੋਂ ਅਸੀਂ ਸ਼ਬਦ ਆਮ ਤੌਰ ਤੇ ਬੰਦਾ ਥੱਲੇ ਉਤਰਦਾ ਕਿ ਤੂੰ ਤੂੰ ਤੇ ਆ ਜਾਂਦਾ ਨਾ, ਉੱਥੇ ਤੂੰ ਸ਼ਬਦ ਇਉਂ ਸਮਝੋ ਵੀ ਨੀਵੇਂ ਪੱਧਰ ਦਾ ਮੰਨਿਆ ਜਾਂਦਾ। ਮੈਂ ਕੱਲ ਇੱਕ ਬੇਨਤੀ ਕੀਤੀ ਸੀ ਗੁਰਮੁਖੋ, ਗੁਰਮਤ ਵਿੱਚ ਤੂੰ ਸ਼ਬਦ ਸਿਖਰ ਹੈ, ਇਹ ਪੈਦਾ ਹੀ ਉਦੋਂ ਹੁੰਦਾ ਜਦੋਂ ਮੈਂ ਦੀ ਮੌਤ ਹੋ ਜਾਂਦੀ ਹੈ। ਇਹ ਤੂੰ ਸ਼ਬਦ ਜਿਹੜਾ ਸਤਿਗੁਰਾਂ ਨੇ ਵਰਤਿਆ ਇਹ ਸਿਖਰ ਦਾ ਸ਼ਬਦ ਹੈ ਜੀ। ਜਿਵੇਂ ਆਪਾਂ ਕੱਲ ਪੜ੍ਹਿਆ ਸੀ ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਤਵਾਰੀ ਕਹਿੰਦੀ ਹੈ ਕਿ 6 ਘੰਟਿਆਂ ਵਿੱਚ, ਡਾਕਟਰ ਤਾਰਨ ਸਿੰਘ ਉਹਨਾਂ ਲਿਖਿਆ ਜੀ, ਮੈਂ ਉਹਨਾਂ ਦਾ ਜ਼ਿਕਰ ਵੀ ਕਰ ਦੇਣਾ, 6 ਘੰਟਿਆਂ ਵਿੱਚ 16,000 ਵਾਰ ਅਕਾਲ ਦੀ ਉਸਤਤ ਕਰਦਿਆਂ ਨਿਰੰਤਰ ਤੂਹੀ 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 ਕਰਕੇ ਪੁਕਾਰਿਆ ਸੀ। ਜ਼ਮੀ ਤੂਹੀ, ਜ਼ਮਾ ਤੂਹੀ, ਮਕੀ ਤੂਹੀ, ਮਕਾ ਤੂਹੀ, ਅਪੂ ਤੂਹੀ, ਅਪੈ ਤੂਹੀ, ਅਛੂ ਤੂਹੀ, ਅਛੈ ਤੂਹੀ, ਜਤਸ ਤੂਹੀ, ਬ੍ਰਤਸ ਤੂਹੀ, ਗਤਸ ਤੂਹੀ, ਮਤਸ ਤੂਹੀ, ਤੂਹੀ 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 ਕਰਦਿਆਂ ਪਿਆਰਿਓ 16,000 ਵਾਰ 6 ਘੰਟਿਆਂ, ਡਾਕਟਰ ਸਾਹਿਬ ਲਿਖਦੇ ਆ, ਪੁਕਾਰ ਕੇ ਕਿਹਾ। ਪਰ ਮੇਰੀ ਇਸ ਕਰਕੇ ਬੇਨਤੀ ਹੈ, ਤੂੰ ਸ਼ਬਦ ਨੂੰ ਨੀਵੇਂ ਪੱਧਰ ਦਾ ਨਾ ਸਮਝਿਓ, ਇਹ ਤੂੰ ਸ਼ਬਦ ਅਭੇਤਦਾ ਦਾ ਸੂਚਕ ਹੈ। ਇਉਂ ਕਹਿ ਲਓ ਇਹ ਸ਼ਿਖਰ ਹੈ ਜੀ ਤੂੰ। ਹਜ਼ੂਰ ਬਚਨ ਕਰ ਰਿਹਾ, ਖੰਮ ਭੀਖਕ ਭੇਖਾਰੀ ਤੇਰੇ, ਅਸੀਂ ਮੰਗਦੇ ਹਾਂ ਆਪ ਜੀ ਦੇ ਦਰ ਤੇ, ਮੰਗਣ ਵਾਲੇ ਹਾਂ। ਤੇ ਅੱਗੇ ਸ਼ਬਦ ਵਰਤਦੇ ਨੇ ਮਹਾਰਾਜ, ਤੂੰ ਨਿਜ ਪਤ ਹੈ ਦਾਤਾ, ਤੂੰ ਦਾ ਲਫ਼ਜ਼ ਜੀ ਅਰਥ ਮੈਂ ਇਹ ਕਰਾਂਗਾ ਤੁਸੀਂ, ਅਦਬ ਸਹਿਤ ਚਲੋ ਸ਼ਬਦ ਮੈਂ ਤੁਸੀਂ ਵਰਤ ਲਾਂਗਾ। ਨਿਜ ਪਤ, ਇਹ ਮੈਂ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਨਿਜ ਪਤ ਸ਼ਬਦ ਬੜਾ ਕਮਾਲ ਦਾ ਹੈ ਜੀ। ਉਂਝ ਜਿਹਦੇ ਅੱਖਰੀ ਅਰਥ ਕਰੋ ਤੇ ਨਿਜ ਦਾ ਅਰਥ ਹੈ ਆਪਣਾ, ਪਤ ਦਾ ਅਰਥ ਹੈ ਮਾਲਕ, ਤੇ ਨਿਜ ਪਤ ਦਾ ਅਰਥ ਹੋ ਗਿਆ ਆਪਣਾ ਮਾਲਕ ਆਪ ਹੈ। ਫਿਰ ਅਰਜ਼, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਆਪਣੇ ਆਪ ਦਾ ਮਾਲਕ। ਇੱਥੇ ਆਪਣਾ ਮਾਲਕ ਕਿਉਂ ਕਿਹਾ ਜੀ, ਨਾਲ ਸ਼ਬਦ ਵਰਤਿਆ ਦਾਤਾ। ਯਾਦ ਰੱਖਿਓ ਇਸ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਏ, ਇਬਾਦਤ ਵਾਲੀ ਦੀ ਗੱਲ ਛੱਡ ਕੇ ਤਕਰੀਬਨ ਹਰ ਇੱਕ ਦਾ ਕੋਈ ਨਾ ਕੋਈ ਮਾਲਕ ਹੈ ਹੀ ਹੈ, ਕੋਈ ਨਾ ਕੋਈ ਬੌਸ ਹੈਗਾ ਹੀ ਹੈ ਨਾ ਜੀ। ਜਿੰਨਾ ਮਰਜ਼ੀ ਵੱਡਾ ਕੋਈ ਕਹੀ ਜਾਏ, ਉਹ ਕੋਈ ਫੈਸਲਾ ਕਈ ਵਾਰੀ ਆਪਣੇ ਆਪ ਨਹੀਂ ਲੈ ਸਕਦਾ। ਮੰਨ ਲਓ ਕੋਈ ਸੰਸਥਾ ਹੈ, ਮੈਂ ਇੱਕ ਕਿਸੇ ਇੱਕ ਚੀਜ਼ ਲਈ ਨਹੀਂ, ਕੋਈ ਇੱਥੋਂ ਤੱਕ ਕਿ ਮੁਲਕ ਦਾ ਪ੍ਰੈਜੀਡੈਂਟ ਕਹੋ, ਰਾਜਾ ਕਹੋ, ਪ੍ਰਧਾਨ ਮੰਤਰੀ ਕਹੋ, ਕੁਝ ਫੈਸਲੇ ਐਸੇ ਨੇ ਕਿ ਜਿਹੜਾ ਉਹ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ, ਉਹਨੂੰ ਆਪਣੀ ਕੈਬਨਿਟ ਤੋਂ, ਆਪਣੀ ਪਾਰਲੀਮੈਂਟ ਤੋਂ, ਜਾਂ ਉਹਦਾ ਜੋ ਕਾਇਦਾ ਕਾਨੂੰਨ ਹੈ ਉਹਦੇ ਤੋਂ ਪੁੱਛਣਾ ਪੈਂਦਾ। ਤੁਸੀਂ ਕਈ ਵਾਰੀ ਜਾਓ ਕਿਸੇ ਬੰਦੇ ਕੋਲ ਜਾ ਕੇ ਆਪਣੀ ਐਪਲੀਕੇਸ਼ਨ ਲਾਓ, ਉਹ ਕਹਿੰਦਾ ਮੈਂ ਇਹਦੇ ਬਾਰੇ ਸੋਚਾਂਗਾ, ਮੈਂ ਇਕੱਲਾ ਫੈਸਲਾ ਨਹੀਂ ਲੈ ਸਕਦਾ। ਇਹਦਾ ਮਤਲਬ ਜਦੋਂ ਵੱਡਾ ਬੰਦਾ ਕਹਿੰਦਾ ਮੈਂ ਇਕੱਲਾ ਫੈਸਲਾ ਨਹੀਂ ਲੈ ਸਕਦਾ, ਤੇ ਉਸ ਵਕਤ ਤੇ ਗੱਲ ਆਉਂਦੀ ਹੈ ਆਪਣਾ ਮਾਲਕ ਆਪ ਨਹੀਂ, ਇਹ ਕਿਸੇ ਹੋਰ ਦੇ ਅਧੀਨ ਵੀ ਹੈ। ਇੱਥੇ ਜਿਹੜਾ ਨਿਜ ਪਤ, ਕਿਆ ਕਮਾਲ ਕਰ ਦਿੱਤੀ ਸ਼ਬਦ ਵਰਤ ਕੇ ਗੁਰੂ ਅਮਰਦਾਸ ਜੀ ਨੇ, ਤੂੰ ਨਿਜ ਪਤ ਹੈ ਦਾਤਾ, ਆਪ ਜੀ ਦਾਤੇ ਹੋ, ਤੇ ਤੁਸੀਂ ਦੇਣ ਲੱਗਿਆਂ ਕਿਸੇ ਤੋਂ ਬਿੱਲ ਨਹੀਂ ਪਾਸ ਕਰਾਉਣੇ, ਆਪ ਜੀ ਨੇ ਦਾਤ ਦੇਣ ਲੱਗਿਆਂ ਕੋਈ ਮੀਟਿੰਗ ਨਹੀਂ ਬੁਲਾਉਣੀ, ਆਪ ਜੀ ਨੇ ਦਾਤ ਦੇਣ ਲੱਗਿਆਂ ਕਿ ਲੋਕਾਂ ਵੱਲ ਨਹੀਂ ਤੱਕਣਾ, ਤੁਸੀਂ ਆਪਣੇ ਫੈਸਲੇ ਆਪ ਕਰ ਦਿਓ, ਇਸ ਕਰਕੇ ਮੈਂ ਤੁਹਾਡੇ ਦਰ ਤੇ ਮੰਗਤਾ ਬਣ ਕੇ ਆਇਆ, ਕਿਉਂਕਿ ਆਪਣੇ ਫੈਸਲੇ ਆਪ ਕਰਨ ਵਾਲਿਆਂ ਮੈਂ ਤੇਰੇ ਤੋਂ ਕੁਝ ਮੰਗਣ ਆਇਆ ਹਾਂ। ਇਸ ਨੂੰ ਥੋੜ੍ਹਾ ਜਿਹਾ ਫਿਰ ਸੁਣਿਓ, ਬੀਓ ਪੂਛ ਨਾ ਮਸਲ ਧਰੈ, ਗੁਰੂ ਗ੍ਰੰਥ ਸਾਹਿਬ ਦਾ ਬਚਨ, ਪਰਮਾਤਮਾ ਕਿਸੇ ਨੂੰ ਪੁੱਛ ਕੇ ਸਲਾਹਾਂ ਥੋੜ੍ਹਾ ਕਰਦਾ ਜੀ, ਇਹ ਪੁੱਛ ਕੇ ਕਹਿਣ ਵੀ ਤੁਸੀਂ ਮੈਂ ਆ ਕਰਾਂ ਕਿ ਨਾ ਕਰਾਂ। ਦਾਸ ਨੇ ਇੱਕ ਦਿਨ ਬੇਨਤੀ ਕੀਤੀ, ਬੰਦਿਆਂ ਨੂੰ ਪੁੱਛਣ ਲੱਗ ਪਏ, ਤੇ ਬੰਦਾ ਤਾਂ ਦੂਜੇ ਬੰਦੇ ਨੂੰ, ਜੇ ਸ਼ਹਿਰ ਹੋਵੇ, ਇੱਕ ਹੀ ਮਹੱਲਾ ਹੋਵੇ, ਇੱਕ ਹੀ ਗਲੀ ਹੋਵੇ, ਇੱਕ ਹੀ ਘਰ ਹੋਵੇ, ਤੇ ਮੈਂ ਇਕੱਲੇ ਹੀ ਰਹਿੰਦਾ ਹਾਂ, ਬੰਦਾ ਤਾਂ ਇਹ ਕਹੂਗਾ ਨਾ। ਇਸ ਕਾ ਹਾਥ ਹੋਵੇ ਤਾਂ ਸਭ ਕਿਛ ਲੈ, ਨਹੀਂ ਗੁਰਮੁਖੋ ਪਰਮੇਸ਼ਵਰ ਬੀਓ ਪੂਛਣਾ ਮਸਲ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਆਪਣੇ ਫੈਸਲੇ ਆਪ ਕਰਦੇ ਨੇ ਜੀ। ਗੁਰੂ ਸਾਹਿਬ ਬੇਰ ਕਰ ਰਿਹਾ ਕਿ ਖੰਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਆਪਣਾ ਮਾਲਕ ਤੁਸੀਂ ਆਪ ਹੋ, ਕਿਸੇ ਦੇ ਅਧੀਨ ਨਹੀਂ, ਕਿਸੇ ਤੋਂ ਪੁੱਛਣਾ ਨਹੀਂ ਪੈਂਦਾ, ਕਿਸੇ ਤੋਂ ਸਲਾਹ ਨਹੀਂ ਲੈਣੀ ਪੈਂਦੀ, ਤੇ ਸਭ ਨੂੰ ਦਾਤਾਂ ਦੇਣ ਵਾਲੇ ਦਾਤੇ ਹੋ।
ਦਇਆਲ ਨਾਮ ਦੇਹੋ ਮੰਗਤ ਜਨ ਕਉ,
दयाल, वाहिगुरु जी दयालु होवो, तुसी दयालता कृपा करो। नाम देखो मंगत जन को, मेनू मंगत मंगन वाले भिखारी नू, पहला भीखक भिखारी आया, हुण दो शब्द आ गए मंगत जन, मंगन वाला तुहाडा दास। आप जी दया दे घर चाहो ते मंगते दी झोली विच ए खैर पावो,
सदा रहो रंग राता।
हे वाहिगुरु जी हो दयाल, नाम देहो मंगत जन को, दयालु होवो, मंगते नू अपने नाम दी दात दियो, होर मेर करो, सदा रहो रंग राता। रंग दा लफ्ज़ी अर्थ जी प्रेम है, कि मैं आप जी दे नाम दे प्रेम विच सदा वास्ते रंगिया रहा। फिर बेनती है कि परमात्मा जी तुसी नाम दी दात दियो। जदों असी श्री गुरु ग्रंथ साहिब दे सन्मुख अरदास करने हैं, थोड़ी जी व्याख्या आपां इहदी कर लईए जी समय अनुसार, असी मालक दे चरणां च खलो के कुछ अपनियां निजी अरदासां तो पहला, जिहड़ी साडी निजी मंग हुंदी है ना जी, उस तो पहला एक तां असी खालसे जी लई मंगने हैं, ते दूजा हर सिख आप जी अमृत वेले निज अरदास करो, कल्ली करो, अपने लिए करो, परिवार दी करो, खुशी लई, गमी लई, व्याह लई, मौत लई, किसे फंक्शन विच भी समागम च अरदास करो। ते असी अपनी निजी मंग तो पहला एक खालसा पंथ लई ते दूजा समुचे सिखां वास्ते कुछ मंगने आ। मैं ज्यादा उहदी डिटेल च नहीं, सिर्फ संखेप मात्र जदों मंगने आ, प्रथमै सरबत खालसा जी की अरदास है जी, सरबत खालसे वास्ते मंगने पए। ते इस अरदास दे शब्दां ने सानू इन्ना कु एकता दे सूत्र च बन के रखे है, लख कई जन मैं इहदे नाल बोलदा नहीं, असी इस जथेबंदी नाल साडा संबंध नहीं, असी इन्हां नू कदी मिलदे नहीं। याद रखियो जिद्दन अरदास करनी है, इस शब्द ने जिन्हां नाल नहीं भी बोलदे उन्हां वास्ते भी मंगना पैणा, रब जी सब नू नाम दी दात दे आ जे। देखो इत्थे शब्द है प्रथम है सरबत खालसा जी की अरदास है जी, सारे खालसे लई, समुचे पंथ लई, सरबत खालसा जी को वाहिगुरु 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 चेतावै। तीन वारी कहा भी वाहिगुरु वाहिगुरु चेतावै, क्या मन करके चेतावे, कर्म करके चेतावे। ते प्यारियो इहदे सच्ची मुच्ची मुख विचों मन बच कर्म करके चेतावे, ए महाराज दे सन्मुख लोने। थोड़ी जी बेनती सुनियो नाम की है, उस तो बाद इस पैरे तो बाद मैं पूरा नहीं पढ़ रहा। असी फिर सिखां लई मंगने आ, उहदे विच तकरीबन 7 दान ने जी, अमृतसर साहिब विच पा लईए ते 8 बन जाणगे। उस विच असी मंगने आ सिखां नू सिखी दान, सब तो पहला दान। ते एक अर्ज होर, इत्थे हक नहीं किया, इत्थे दान किया है। लफ्ज़ फिर सुनियो दान किया है। साडे बजुर्गां ने जदों अरदास दी इबारत बनाई है, शब्द किन्ने कमाल दे चुन के मोती परो के रख दित्ते जी। हुण इत्थे सिखां नू सिखी दान, इहदा मतलब समुचता विच मैनू तिंज भासदा, जिहड़े कहिंदे ने सी सिख हां जी पर अजे केस नहीं रखे, संभाल नहीं कर रहे, सिख हां जी अजे रहत च नहीं। इत्थे समुचे जिहड़े अपने आप नू इह कहण असी गुरु गोबिंद सिंह दे पंथ दे सिख हां, उहनां सारिआं लई कहा मालक जी सब तो पहला सिखां नू सिखी दान मिले। ते सिखी दान इन्ना विशाल है जी, पूरे गुरु ग्रंथ साहिब दी व्याख्या करो, सब कुछ सिखी दान विच आउंदा है। भाई गुरदास साहब पूरे सिखी दान चाहते सिखां नू सिखी दान। ते सिखी दान विच दान क्यों, मैं जिहड़ी बेनती कीती है, क्योंकि दान हक नहीं हुंदा। आ जिहड़े धक्के नाल मंगदे सन ना, उहनां नाल बाबा जी ने एक शब्द जोरी वरत्या है। फिर याद रखियो जोरी दान नहीं हुंदा, दान तां अपनी दयालता विचों पैदा है। तां गुरु जी ने कहा जोरी मंगै दान वे ला लो। पर इत्थे बेनती है कि सिखां नू सिखी दान, दान हक नहीं, दान सिर्फ दाते दा तरस है। सीधी जी गल जी, मान लो बंदा उदाहरण कह दुकान दे अगे खलोता है, अगले दा कारोबार अरबां दा है, ते उहनू खलो कह जी मेरा हिस्सा दे, अगला दुकान चो निकल की करूगा, ਉਹ ਕਹੇਗਾ ਤੂੰ ਕੌਣ ਹੈ ਹਿੱਸਾ ਮੰਗਣ ਵਾਲਾ, ਤੂੰ ਹੱਕ ਮੰਗਣ ਵਾਲਾ ਕੌਣ ਹੈ? ਉਹ ਪਿਆਰਿਓ, ਦਾਨ ਤਾਂ ਦਾਤੇ ਦਾ ਤਰਸ ਹੈ, ਦਾਨ ਆਪਣਾ ਹੱਕ ਨਹੀਂ, ਤੇ ਸੱਚੀ ਮੁੱਚੀ ਦਾਤ ਵੀ ਆਪਣਾ ਹੱਕ ਨਹੀਂ, ਦਾਤ ਤਾਂ ਦਾਤੇ ਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇ ਦੇ। ਮਹਾਰਾਜ ਨੇ ਤਾਂ ਹੀ ਕਿਹਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਦਾਤਾਂ ਦਾਤੇ ਦੀਆਂ ਨੇ, ਮੰਗਣ ਵਾਲਿਆ ਤੇਰਾ ਹੱਕ ਨਹੀਂ, ਤੂੰ ਸਮਝੇ ਮੇਰਾ ਹੱਕ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾ, ਉਹਦੀ ਮਰਜ਼ੀ ਹੈ। ਦਾਨ ਦਾਤੇ ਦੇ ਤਰਸ ਵਿੱਚੋਂ, ਇਸੇ ਕਰਕੇ ਸਤਿਗੁਰਾਂ ਨੇ ਨਾ ਜੀ ਜਦੋਂ ਮੰਗਿਆ ਉਦੋਂ ਪਹਿਲਾਂ ਆਪਣੇ ਆਪ ਨੂੰ ਭਿਖਾਰੀ ਕਿਹਾ, ਫਿਰ ਮੰਗਤਾ ਕਿਹਾ, ਫਿਰ ਨਾਲ ਸ਼ਬਦ ਦਾਨ ਮੰਗਿਆ ਜੀ ਕਿ ਮੇਰੇ ਮਾਲਕ ਜੀ ਮੈਨੂੰ ਨਾਮ ਦੀ ਦਾਤ ਦਿਓ। ਅਸੀਂ ਜਦੋਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਫਿਰ ਦੂਜਾ ਦਾਨ ਹੈ ਕੇਸ਼ ਦਾਨ, ਤੀਜਾ ਦਾਨ ਹੈ ਰਹਿਤ ਦਾਨ, ਇਹ ਸਾਰੇ ਅਸੀਂ ਮੰਗਣੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਉਹ ਗੁਰਮੁਖੋ ਸਾਰੇ ਸ਼ਬਦ ਦਾਨ। ਸਿੱਖੀ ਵੀ ਦਾਨ, ਕੇਸ਼ ਵੀ ਦਾਨ, ਰਹਿਤ ਵੀ ਦਾਨ, ਵਿਵੇਕ ਵੀ ਦਾਨ, ਭਰੋਸਾ ਵੀ ਦਾਨ, ਵਿਸਾਹ ਵੀ ਦਾਨ, ਸਾਰੇ ਦਾਨ ਮੰਗ ਕੇ ਅੱਗੇ ਫਿਰ ਇਹ ਅਸੀਂ ਸ਼ਬਦ ਵਰਤਦੇ ਨੇ ਸਾਡੇ ਅਰਦਾਸ ਵਿੱਚ। ਦਾਨਾ ਸਿਰ ਦਾਨ, ਸਿਰ ਦਾ ਅਰਥ ਹੈ ਸ਼੍ਰੋਮਣੀ, ਇਹਦਾ ਮਤਲਬ ਜਿਹੜੇ ਪਹਿਲੇ 6 ਦਾਨ ਮੰਗੇ, ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਇਸ ਤੋਂ ਬਾਅਦ ਕਹਿ ਦਿੱਤਾ ਦਾਨਾ ਸਿਰ ਦਾਨ, ਨਾਮ ਦਾਨ। ਪਿਆਰਿਓ ਇਹ ਬੜੇ ਡੂੰਘੇ ਸ਼ਬਦ ਪਾਏ, ਜਿੰਨੀ ਕੁ ਸਮਝ ਪਈ। ਡਾਕਟਰ ਨੇਕੀ ਸਾਹਿਬ ਲਿਖਦੇ ਆ, ਉਹ ਕਹਿੰਦੇ ਨੇ ਨਾਮ ਦਾਨ ਖੈ ਤੇ ਸਿੱਖੀ ਦਾਨ ਕੈਮ ਖੈ, ਨਾਮ ਦਾਨ ਖੈ ਤੇ ਕੇਸ ਦਾਨ ਖੈ, ਨਾਮ ਦਾਨ ਖੈ ਤੇ ਰਹਿਤ ਕੈਮ ਖੈ, ਨਾਮ ਦਾਨ ਖੈ ਤੇ ਵਿਵੇਕ ਕੈਮ ਖੈ, ਨਾਮ ਦਾਨ ਖੈ ਤੇ ਭਰੋਸਾ ਤੇ ਵਿਸ਼ਵਾਸ ਖੈ, ਕਿਉਂਕਿ ਨਾਮ ਦਾ ਦਾਨ ਮੰਗਣਾ ਇਹ ਸਾਰਿਆਂ ਤੋਂ ਸ਼੍ਰੋਮਣੀ ਦਾਨ ਖੈ। ਮੰਗਣਾ ਮੰਗਣ ਨੀਕਾ, ਮੰਗਣ ਵਿੱਚੋਂ ਸਭ ਤੋਂ ਚੰਗੀ ਚੀਜ਼ ਕਿਹੜੀ ਮੰਗਣ ਵਾਸਤੇ? ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਖਰੀ ਦਾ ਜਸ ਪਰਮਾਤਮਾ ਦਾ ਨਾਮ। ਅੱਜ ਗੁਰੂ ਅਮਰਦਾਸ ਜੀ ਨੇ ਪਹਿਲੀ ਬਖਸ਼ਿਸ਼ ਕੀਤੀ ਜੀ, ਫਰਮਾਇਆ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਖੈ ਦਾਤਾ, ਖੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੂੰ ਰੰਗ ਰਾਤਾ। ਇੱਥੇ ਇੱਕ ਹੋਰ ਅਰਜ਼, ਮੰਗਤਾ ਬਣ ਕੇ ਮੰਗਣਾ ਇਹ ਵੀ ਇੱਕ ਹੁਨਰ ਹੈ ਜੀ। ਭਿਖਾਰੀ ਸ਼ਬਦ ਵਰਤਿਆ, ਮੰਗਤ ਜਨ ਸ਼ਬਦ ਵਰਤਿਆ, ਤੁਸੀਂ ਦੇਖੋ ਭਿਖਾਰੀ ਇੱਕ ਪੱਖ ਲੈਣਾ, ਇਹ ਨਹੀਂ ਲੈਣਾ ਵੀ ਉਹ ਥਾਂ ਥਾਂ 'ਤੇ ਮੰਗਦਾ ਫਿਰਦਾ ਜੀ, ਸਿਰਫ ਉਹਦਾ ਇੱਕ ਗੁਣ ਜ਼ਰੂਰ ਲਈਏ। ਮੰਗਤ ਜਨ ਸ਼ਬਦ ਵਰਤ ਰਿਹਾ, ਭਿਖਾਰੀ ਵਰਤ ਰਿਹਾ, ਆ ਦਾਤੇ ਦੇ ਭਿਖਾਰੀ। ਮੰਗਤਾ ਜਦੋਂ ਕਿਸੇ ਦੇ ਘਰ ਅੱਗੇ ਮੰਗਣ ਜਾਂਦਾ ਹੈ ਨਾ, ਉਹਦੀ ਅਧੀਨ ਕੀ ਕਦੀ ਆਪਾਂ ਦੇਖਿਆ ਕਰੀਏ, ਉਹ ਕਿੰਨੀ ਸ਼ਬਦਾਵਲੀ ਨਿਮਰਤਾ 'ਚ ਵਰਤਦਾ, ਉਹ ਕਿੰਨਾ ਮਿੱਠਾ ਸ਼ਬਦ ਬੋਲਦਾ ਹੈ, ਕਿੰਨਾ ਆਪਣੇ ਆਪ ਨੂੰ ਨਿਮਰਤਾ ਅਧੀਨਗੀ ਦੇ ਵਿੱਚ ਰੱਖ ਕੇ ਮੰਗਦਾ ਹੈ। ਇੱਥੋਂ ਤੱਕ ਕਿ ਕਈ ਵਾਰੀ ਦੇਣ ਵਾਲਾ ਆਪਣੀ ਜ਼ਬਾਨ ਤੋਂ ਫਿੱਕੇ ਬੋਲ ਵੀ ਬੋਲਦਾ, ਕਬੋਲ ਵੀ ਬੋਲਦਾ, ਅਪ ਸ਼ਬਦ ਵੀ ਬੋਲਦਾ। ਹਕੀਕਤ ਇਹ ਵੀ ਮੰਗਤਾ ਇੰਨੇ ਭਰੋਸੇ ਨਾਲ ਬੂਹੇ ਅੱਗੇ ਖਲੋ ਜਾਂਦਾ, ਜੇ ਧੱਕੇ ਵੀ ਮਾਰਦਾ ਉਹ ਧੱਕੇ ਖਾ ਕੇ ਵੀ ਆਪਣੀ ਜ਼ਬਾਨ ਤੋਂ ਨਿਮਰਤਾ ਦੇ ਬੋਲ ਬੋਲੀ ਜਾਂਦਾ ਹੈ। ਗੁਰਮੁਖੋ ਇੱਕ ਪੱਖ ਲੈਣਾ ਹੈ, ਮੈਂ ਇੱਕ ਉਦਾਹਰਣ ਦੇ ਦਿੰਦਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਅਰਦਾਸ ਅਧੀਨਗੀ ਨਾਲ ਕੀਤੀ ਜਾਂਦੀ ਹੈ, ਅਰਦਾਸ ਹੁਕਮ ਥੋੜ੍ਹਾ ਹੁੰਦਾ। ਹੁਣ ਆਪਾਂ ਤਾਂ ਸ਼ਬਦਾਵਲੀ ਸਾਡੇ ਜ਼ਿਆਦਾ ਅਰਦਾਸ ਵਰਤਨੇ ਆ, ਅੰਦਰ ਦੀ ਬਿਰਤੀ ਤਾਂ ਹੁਕਮ ਹੀ ਆ, ਕੰਮ ਮੇਰਾ ਕਰ ਦਿਓ ਜੀ, ਜੇ ਨਹੀਂ ਕੀਤਾ ਮੈਂ ਨਹੀਂ ਆਉਣਾ ਜੀ, ਇਹ ਫਿਰ ਅਰਦਾਸ 'ਚ ਬੜੀ ਵੱਡੀ ਸ਼ਰਤ ਹੈ ਅਤੇ ਨਾਲੇ ਦਬਕਾ ਵੀ, ਜੇ ਆਹ ਨਾ ਕੀਤਾ ਮੈਂ ਆਹ ਨਹੀਂ ਜੇ ਕਰਨਾ, ਇਹ ਤੂੰ ਅਰਦਾਸ ਥੋੜ੍ਹਾ ਕਰਨਾ ਪਿਆ, ਤੂੰ ਤਾਂ ਸਮਝੋ ਮਹਾਰਾਜ ਨੂੰ ਬਲੈਕਮੇਲ ਕਰਨ ਤੁਰਿਆ। ਬੜੇ ਮੈਂ ਸਭ ਸਿੱਧੀ ਜੀ ਸ਼ਬਦਾਵਲੀ, ਮੇਰੇ ਸ਼ਬਦ ਦੀ ਖਿਮਾ ਮੈਨੂੰ ਬਖਸ਼ ਦਿਆ। ਜੇ ਅਰਦਾਸ ਕਰਨੀ ਹੈ, ਸੁਣੇ ਨਾ ਸੁਣੇ ਉਹਦੀ ਮਰਜ਼ੀ ਹੈ। ਆ ਪਿੱਛੇ ਇੱਕ ਸੱਜਣ ਬੋਲਦਿਆਂ ਕਿਹਾ ਸੀ, ਦੇਖੋ ਜੀ ਇੰਨੀ ਦੁਨੀਆਂ ਅਰਦਾਸ ਕੀਤੀ ਸੁਣੀ ਨਹੀਂ ਗਈ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ ਕਹਿੰਦੇ ਵੀ ਹਰ ਗੱਲ ਸੁਣੀ ਜਾਏਗੀ, ਤੇਰਾ ਕੰਮ ਹੈ ਪੁਕਾਰਨਾ, ਸੁਣਨ ਵਾਲੀ ਦੀ ਮਰਜ਼ੀ ਉਹਨੇ ਸੁਣਨਾ ਹੈ ਕਿ ਨਹੀਂ, ਉਹਨੂੰ ਭਾਵੇਗਾ ਤੇ ਰਾਸ ਆਵੇਗਾ, ਜੇ ਨਹੀਂ ਪਾਉਂਦਾ ਆਪਣਾ ਕੋਈ ਧੱਕਾ ਹੈ ਜੀ। ਆਪਾਂ ਰੋਜ਼ ਪੜ੍ਹਦੇ ਹਾਂ ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਤ ਨਮਸਕਾਰ ਆ। ਗੁਰੂ ਰਾਮਦਾਸ ਬੋ ਬਚਨ ਕਰਦੇ ਆ ਕਿ ਮੇਰੇ ਖਰਜੀਓ सब को तेरा वास असा जोर नहीं वो साड़ी की ताकत असी जोर न कहिए साड़ी या गल मनो जी वो खौमे दा सूचक है अधीन की मंगता बन जाना पिखारी बन जाना। श्रीमान भाई गुरदास साहब ने तीन बचन कहे कहने इस तरह मंगन तुर एक ता उन्हां दा बचन है आवत है भीक जाके मांगन पिखारी दीन देखत अधीन है निरासो ना बेडार हैं। मिलवे जी शब्दावली है जी कोई बंदा मंगता बन के मंगन हुंदा है तीन क बचन सिर्फ करने ने क्योंकि गुरमुखो गुरु मेर करे मंगन दी जा चाह जाए मंग हो ही सकता है जिहड़ा अधीनगी वाला है। मान लो हुण आपां इत्थे सारे जाने सवेरे अमृत वेले जां इशनान तुसीं करदे हो सरोवर दा जल पौड़ियां छूंदा पै ना उच्चे ते आपां चूल्हा किवें भरने आ जी जदों पौड़ी ते खलोने आ आकड़ के थोड़ा खलोने आ। जिन्ना मर्जी वड्डा कोई बंदा होवे जिन्नी मर्जी ताकत वाला होवे जिन्नी मर्जी उच्ची पदवी वाला होवे वो सरोवर दे कोल झुक जांदा है सिर भी झुकांदा है कमर भी झुकांदा है ते झुक के चूली भरी जांदी है बुक भरी जांदी है। जे सरोवर दे कंडे आकड़ के खलो के कहे जी मैं झुकना कोई नहीं प्यारे वो सरोवर तो भरिया पे है मिलेगा उन्हूं जिन्हों झुकन की जाच आ गई है। जे बंदा झुकन नूं तैयार नहीं सब तो पहला गुरु अमरदास जी ने पहला नुकता जिहड़ा दिता है वो ये दिता भी अधीनगी मंगत जन पिखारी बन के भाई साहब कहिंदे आवत है भीक जाके मांगन पिखारी दीन जदों कोई मंगता किसी दे घर विच मंगन वास्ते अधीनगी नाल निम्रता नाल जाए कोई अपना आपा ना जनाए आवत है भीक जाके मांगन पिखारी दीन देखत अधीनै ये गल नोट करियो देखत अधीनै सतगुरां ने देखिया एडी निर्माणता च इन्नी निम्रता च देखत अधीनै निरासो ना बेडार हैं। जदों कोई निम्रता सहित मंगन हुंदा कदी भी गुरु नूं निराश नहीं जान देंदा फिर बेनती अधीनगी होनी बहुत जरूरी है। देखत अधीनै निरासो ना बेडार हैं मंगता अधीन होएगा दात मिलेगी बैठते जाके द्वार आसा कै बिडार सुवान अंत करुणा कै तोर टूक ताहे डार खें। ये दूजा बचन है भाई साहब जी का ये सानू जुगत दस दे मंगन दी भाई साहब कहिंदे आ बैठते जाके द्वार जिस दे बूहे उत्ते बैठ जांदा है कौन एक कुत्ता सुवान बैठते जाके द्वार आसा कै बिडार सुवान अंत करुणा के तोर टूक ताए डार है। एक कुत्ता अपने मालक दे बूहे ते बैठा है भुखा मर जूगा गवांडी दे बूहे ते नहीं जांदा सच जे जिहड़ा सच्ची मुची वफादार है ना वह मर जाऊगा पर मालक दे बरते ते जे मान लो मालक सोटी मार दे कई बारी मालक ठुड्डा मार दे पर कुत्ता ठुड्डे खा के सोटी खा के कदी देखियो मैं बाणी चो बेनती कर रहा फिर नीवी पा लैंदा है पूंछ थले करके जिस पैर नाल मालक ठुड्डा मारदा उस जुत्ती नूं चुम्मन लग पैंदा है। इन्नी को असमर्था वाहगुरु दै फिर मंग सकने नाम दी दात दई जे खौमे दा कंडा खलोता है मैं तां लिया किन्नी निम्रतावली भली निम्रता वाली शब्दावली है। बैठते जाके द्वार आसा कै बिडार सुवान अंत करुणा कै तोर टूक ताहे डार है अंत वेले मालक इन्ने तरस भी चाहता है उस कुत्ते की निम्रता देख के भी तोड़ के रोटी अपने हाथ नालों दे मूँह पा देता है कुत्ते की भी निम्रता है ना। तीसरा भाई साहब ने एक उदाहरण बड़ी मैनू बड़ी चंगी लगी जी कई बार अर्ज की असी जिन्ने आए हाँ जोड़े असी जोड़े खाने चला के आए हैं जी जां आपां घरां च कई बार प्रवेश करने ते जोड़ा बाहर ला दें वो जोड़ा सर्दी तो गर्मी तो कंडिया तो कंक्रीट तो बर्फ तो सारिया थावां तो बचांदा है। आप कहने जुत्ती पाला वे कंडे नहीं जुत्ती पाला रोड नहीं जुत्ती पाला सर्दी बड़ी है जेड़ी जुत्ती बेचारी सर्दी तो गर्मी तो गर्द तो मिट्टी तो कंडिया तो बचांदी है जदों बंदा घर जांदा उन्हूं बाहर ला जांदा है। भाई साहब एक उदाहरण दे रहे हैं हुण जुत्ती कोई चेतना तो है नहीं भिखारी ते कुत्ते च चेतना की गल की हुण जुत्ती असी बैठे हाँ तो वह बूहे अगे बैठी बूहे अगे रख के आए हाँ ਬੰਦਾ 2 ਘੰਟੇ 4 ਘੰਟੇ 5 ਘੰਟੇ 10 ਘੰਟੇ ਵੀ ਅੰਦਰ ਰਹੇ, 5 ਦਿਨ ਵੀ ਅੰਦਰ ਰਹੇ, ਜਦੋਂ ਬਾਹਰ ਨਿਕਲਦਾ ਜੁੱਤੀ ਫਿਰ ਵੀ ਇੰਤਜ਼ਾਰ ਕਰਦੀ ਹੈ, ਮਾਲਕ ਤੂੰ ਆਵੇਂਗਾ ਤੇਰੇ ਚਰਨ ਮੇਰੇ ਵਿੱਚ ਹੀ ਪ੍ਰਵੇਸ਼ ਕਰਨੇ ਆ। ਪਰ ਇਹ ਗੱਲ ਯਾਦ ਰੱਖਿਓ, ਜੁੱਤੀ ਦਾ ਇੱਕ ਪੱਖ ਲੈਣਾ, ਕਿਉਂਕਿ ਸਾਡੇ ਸੋਚ ਵਿੱਚ, ਮੈਂ ਕਿਹਦੀ ਕਥਾ ਕਰ ਰਿਹਾ ਸੀ, ਮੈਂ ਕਹਿੰਦਾ ਜੁੱਤੀ ਬਾਹਰ ਇਹ ਵੇਟ ਕਰ ਰਹੀ, ਤੇ ਮੈਨੂੰ ਬਾਹਰੋਂ ਇੱਕ ਮਜ਼ਾਕ 'ਚ ਕਹਿੰਦਾ ਜਿਹਦੀ ਜੁੱਤੀ ਚੁੱਕੀ ਜਾਏ। ਉਹ ਮੈਂ ਇਹ ਬੇਨਤੀ ਕਰਾਂਗਾ ਵੀ ਉਦਾਹਰਣ ਦਾ ਇੱਕ ਪੱਖ ਲਈਦਾ ਹੁੰਦਾ ਕਿ ਜੋੜਾ ਬਾਹਰ ਪਿਆ। ਭਾਈ ਸਾਹਿਬ ਕਹਿੰਦੇ ਨੇ ਪਾਇਨ ਕੀ ਪਨਗੀ ਰਹਿ ਪਰ ਹਰੀ ਭਰੀ, ਉਹਨੂੰ ਆਪਾਂ ਬਾਹਰ ਲਾ ਦਿੰਦੇ ਹਾਂ ਅਤੇ ਜਦੋਂ ਬਾਹਰ ਨਿਕਲਣ ਲੱਗਦੇ ਹਾਂ ਉਹੀ ਜੁੱਤੀ ਪਾ ਕੇ ਤੁਰ ਪੈਂਦੇ ਹਾਂ। ਇਸ ਕਰਕੇ ਛਾੜ ਅਹੰਕਾਰ ਛਾੜ ਹੋਏ ਗੁਰਮਾਰਗ ਮੈਂ, ਕਬੂ ਕਹਿ ਦਇਆ ਕਹਿ ਦਿਆਲ ਪੱਗ ਧਾਰਖੈ, ਜੇ ਮੰਗਤਾ ਬਣ ਨਹੀਂ ਇਸ ਤਰ੍ਹਾਂ ਬਣ ਕੇ ਜਾ। ਗੁਰੂ ਅਮਰਦਾਸ ਕਹਿੰਦੇ ਨੇ ਅਸੀਂ ਦਾਵਾ ਨਹੀਂ ਕਰਨ ਆਏ, ਗੁਰਮੁਖੋ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜਾਚਕ ਜਨ ਜਾਚੈ ਪ੍ਰਭ ਨਾਮ, ਹੇ ਵਾਹਿਗੁਰੂ ਜੀ ਤੁਹਾਡਾ ਨਾਮ ਮੰਗਣ ਵਾਸਤੇ ਆਏ ਹਾਂ। ਜਾਚਕ ਜਨ ਜਾਚੈ ਪ੍ਰਭ ਦਾਨ, ਤੁਸੀਂ ਮੈਨੂੰ ਕਿਰਪਾ ਕਰਕੇ ਨਾਮ ਦਾਨ ਬਖਸ਼ ਦਿਓ। ਮੰਗੂ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਮੈਨੂੰ ਦਾਨ ਬਖਸ਼ੋ ਆਪਣੇ ਨਾਮ ਦਾ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਤੁਸੀਂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦਿਓ। ਕਰਤਾ ਤੂੰ ਮੇਰਾ ਜਜਮਾਨ, ਕਿੱਡੀ ਅਧੀਨਗੀ ਨਿਮਰਤਾ ਨਾਲ, ਹੇ ਕਰਤੇ ਪੁਰਖ ਜੀ ਤੁਸੀਂ ਮੇਰੇ ਜਜਮਾਨ ਹੋ। ਇੱਕ ਦੱਖਣਾ ਹੋ ਤਹਿ ਪੈ ਮੰਗੂ ਦਿਓ ਆਪਣਾ ਨਾਮ, ਮੈਂ ਤੁਹਾਡੇ ਤੋਂ ਇੱਕ ਦਕਸ਼ਣਾ ਮੰਗਣਾ ਹਾਂ, ਹੱਕ ਮੇਰਾ ਕੋਈ ਨਹੀਂ, ਤੁਸੀਂ ਮੈਨੂੰ ਕਿਰਪਾ ਕਰੋ ਨਾਮ ਦੀ ਦਾਤ ਦਿਓ। ਅੱਜ ਸਤਿਗੁਰੂ ਨੇ ਇੰਨੀ ਅਧੀਨਗਾ ਅਧੀਨਗੀ ਅਧੀਨ ਇਹ ਸ਼ਬਦ ਵਰਤ ਰਿਹਾ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਖੋਹੋ ਦਇਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ।
ਹਉ ਬਲਿਹਾਰ ਜਾਉ ਸਾਚੇ ਤੇਰੇ ਨਾਮ ਵਿਟਹੁ।
ਰਹਾਉ ਦੀਆਂ ਜਿਹੜੀਆਂ ਤੁਕਾਂ ਨੇ ਉਸ ਦੀ ਪਹਿਲੀ ਤੁਕ ਵਿੱਚ ਕਹਿੰਦੇ ਨੇ ਖਉ ਬਲਿਹਾਰ ਜਾਉ ਸਾਚੇ ਤੇਰੇ ਨਾਮ ਵਿਟੋ। ਹਉ ਦਾ ਅਰਥ ਮੈਂ, ਬਲਿਹਾਰ ਦਾ ਅਰਥ ਕੁਰਬਾਨ ਜਾਣਾ, ਮੈਂ ਕੁਰਬਾਨ ਜਾਣਾ ਬਲਿਹਾਰ ਜਾਣਾ ਸੱਚੇ ਵਾਹਿਗੁਰੂ ਜੀ ਆਪ ਜੀ ਦੇ ਨਾਮ ਤੋਂ। ਦੇਖੋ ਤੁਹਾਡੇ ਤੋਂ ਤਾਂ ਜਾਣਾ ਹੀ ਆ, ਤੇ ਆਪ ਜੀ ਦੇ ਨਾਮ ਤੋਂ ਵੀ ਬਲਿਹਾਰ ਜਾਂਦਾ ਹਾਂ।
ਕਰਨ ਕਾਰਨ ਸਭਨਾ ਕਾ ਏਕ,
ਜਿੱਥੇ ਪਹਿਲੀ ਤੁਕ ਵਿੱਚ ਕਿਹਾ ਤੂੰ ਨਿਜ ਪਤ ਹੈ ਦਾਤਾ, ਇੱਥੇ ਫਰਮਾਇਆ ਉਹਨੇ ਕਰਨ ਕਾਰਨ ਸਭ ਕੁਝ ਕਰਨ ਵਾਲੇ ਤੇ ਕਰਾਉਣ ਵਾਲੇ ਵੀ ਤੁਸੀਂ ਆਪ ਹੋ, ਤੁਹਾਡੇ ਇੱਕ ਤੋਂ ਬਿਨਾਂ ਦੂਜਾ ਹੋਰ ਕੁਝ ਨਹੀਂ। ਜੇ ਕਹੋ ਜੀ ਵੀ ਇਹ ਕੰਮ ਕਿਸੇ ਦੂਜੇ ਨੇ ਕਰਨਾ, ਨਹੀਂ, ਕਰਨ ਕਾਰਨ ਸਮਰੱਥ ਹੋ ਆਪ, ਸਭ ਕੁਝ ਕਰ ਸਕਦੇ ਹੋ।
ਅਵਰ ਨਾ ਦੂਜਾ ਕੋਈ,
ਹੋਰ ਦੂਜਾ ਨਹੀਂ ਇਸ ਸੰਸਾਰ ਵਿੱਚ, ਤੇਰੇ ਬਰਾਬਰ ਕੋਈ ਨਹੀਂ। ਸੱਚ ਇਹ ਵੇ ਕਰਾਉਂਦੇ ਵੀ ਆਪ ਹੋ, ਕਰਦੇ ਵੀ ਆਪ ਹੋ, ਹੋਰ ਦੂਜਾ ਕੋਈ ਨਹੀਂ ਜਿਸ ਕੋਲ ਅਸੀਂ ਫਰਿਆਦ ਕਰੀਏ
ਰਹਾਉ।
ਇਹ ਸਤਿਗੁਰਾਂ ਨੇ ਰਹਾਉ ਦੇ ਬਚਨ ਦਰਜ ਕੀਤੇ ਆ, ਜਿਹੜੇ ਅਸੀਂ ਹੁਣ 2 ਤੁਕਾਂ ਪੜ੍ਹੀਆਂ ਹਨ।
ਬਹੁਤੇ ਫੇਰ ਪਏ ਕਿਰਪਨ ਕਉ,
ਬਹੁਤੇ ਫੇਰ ਪਏ ਕਿਰਪਨ ਕੋ, ਫੇਰ ਦਾ ਅਰਥ ਗੇੜਾ, ਕਿਰਪਨ ਦਾ ਲਫ਼ਜ਼ੀ ਅਰਥ ਹੁੰਦਾ ਜੀ ਕੰਜੂਸ। ਹੇ ਵਾਹਿਗੁਰੂ ਜੀ ਬਹੁਤ ਗੇੜੇ ਹੋ ਗਏ ਨੇ ਸੱਚੀ ਜੇ, ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਆ, ਇਹ ਸਾਨੂੰ ਸਤਿਗੁਰੂ ਸਮੱਤ ਦੇ ਰਿਹਾ। ਬਹੁਤੇ ਫੇਰ ਪਏ ਕਿਰਪਨ ਕੋ, ਕੰਜੂਸ ਨੂੰ ਕਈ ਜਨਮ ਹੋ ਗਏ, ਪਤਾ ਹੀ ਨਹੀਂ ਕਿੰਨੇ ਕੁ ਗੇੜੇ ਆ ਚੁੱਕਾ ਹਾਂ।
ਅਬ ਕਿਸ਼ ਕਿਰਪਾ ਕੀਜੈ,
ਕਿਰਪਾ ਕਰ ਦਿਓ, ਗੇੜੇ ਮਾਰਦਿਆਂ ਮਾਰਦਿਆਂ ਬਸ ਹੋ ਗਈ ਜੀ। ਅਬ ਕਿਛ ਕਿਰਪਾ ਕੀਜੈ, ਤੁਸੀਂ ਮਿਹਰ ਕਰੋ ਹੁਣ ਸਾਡੇ 'ਤੇ, ਸਾਨੂੰ ਨਾਮ ਬਖਸ਼ੋ। ਜਿਵੇਂ ਬਾਬਾ ਜੀ ਨੇ ਕਿਹਾ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਬਹੁਤ ਚਿਰ ਹੋ ਗਿਆ। ਬਹੁਤੇ ਫੇਰ ਭਏ ਕਿਰਪਨ ਕੋ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਬੜੀ ਦੂਰ ਤੋਂ ਆਇਆ। ਭਾਵੇਂ ਸ਼ਬਦ ਗੁਣਵੰਤੀ ਵਿੱਚ ਆਉਂਦਾ ਜੋ ਦੀਸੈ ਗੁਰਸਿੱਖੜਾ, ਪਰ ਇਹਦੇ ਅਰਥ ਫਿਰ ਵੀ ਦਾਸ ਇਵੇਂ ਕਰਦਾ, ਬਹੁਤ ਦੂਰ ਤੋਂ ਆਇਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਕੀ ਸਰਬ ਹੋਇਓ, ਕਈ ਜਨਮ ਖੈਬਰ ਬ੍ਰਿਕ ਜੋਇਓ। ਮਾਲਕ ਜੀ ਪਤਾ ਨਹੀਂ ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋ ਹਮ ਆਏ, ਬਹੁਤੇ ਫੇਰ ਪਏ ਕਿਰਪਨ ਕੋ, ਬੜਾ ਸਮਾਂ ਹੋ ਗਿਆ ਗੇੜੇ ਮਾਰਦਿਆਂ, ਹੁਣ ਤੁਸੀਂ ਸਾਡੇ ਤੇ ਕਿਰਪਾ ਕਰੋ।
ਓਹ ਦਇਆਲ ਦਰਸ਼ਨ ਦੇਹੋ ਆਪਣਾ।
ਇੱਥੇ ਫਿਰ ਉਹੀ ਗੱਲ ਆ ਗਈ, ਕਿਉਂਕਿ ਆਪਾਂ ਬਾਬਾ ਜੀ ਦਾ ਜ਼ਿਕਰ ਕਰਨਾ, ਮੈਂ ਤਾਂ ਥੋੜ੍ਹਾ ਜਿਹਾ ਅੱਜ ਛੇਤੀ ਨਾਲ ਸੰਕੋਚ ਕੇ ਕਰ ਰਿਹਾ। ਉੱਥੇ ਵੀ ਕਿਹਾ ਤੁਸੀਂ ਦਇਆ ਕਰੋ, ਇੱਥੇ ਵੀ ਕਿਹਾ ਤੁਸੀਂ ਦਇਆ ਕਰੋ ਜੀ, ਦਇਆ ਹੀ ਕਰੋ ਬਸ, ਸਾਡੇ ਤੇ ਮਿਹਰ ਕਰੋ। ਦੁਬਾਰਾ ਤੋਂ ਪੜੋ।
ਹੋ ਦਇਆਲ ਦਰਸ਼ਨ ਦੇਹੋ ਆਪਣਾ।
ਜਿੱਥੇ ਕਿਹਾ ਮੰਗਤੇ ਨੂੰ ਨਾਮ ਦਿਓ, ਇੱਥੇ ਕਹਿ ਰਹੇ ਬਹੁਤ ਸਮਾਂ ਹੋ ਗਿਆ, ਫੁਰਮਾ ਰਹੇ ਨੇ ਵਾਹਿਗੁਰੂ ਜੀ, ਹੁਣ ਦਇਆ ਦੇ ਘਰ ਚ ਆਓ, ਆਪਣਾ ਦੀਦਾਰ ਬਖਸ਼ ਦਿਓ, ਆਪਣੇ ਦਰਸ਼ਨ ਦੇਵੋ।
ਐਸੀ ਬਖਸ਼ ਕਰੀ ਜੈ,
ਬਖਸ਼ਿਸ਼ ਵਰਤਿਆ ਜੀ, ਇਹ ਨਹੀਂ ਕਿਹਾ ਮੇਰਾ ਹੱਕ, ਇਹ ਬਖਸ਼ਿਸ਼ ਕਰੋ, ਦਇਆ ਕਰੋ, ਕਿਰਪਾ ਕਰੋ, ਕਈ ਜਨਮਾਂ ਦੇ ਗੇੜਿਆਂ ਤੋਂ ਬਾਅਦ ਆਪਣੇ ਦੀਦਾਰ ਬਖਸ਼ ਦੇਵੋ। ਸਤਿਗੁਰੂ ਜੀ ਨੇ ਇਹ ਸ਼ਬਦ ਵਿੱਚ ਵਾਰ ਵਾਰ ਨਾਮ ਦੀ ਜਾਚਨਾ ਕਹਿ ਜੀ, ਸਭ ਤੋਂ ਉੱਤਮ ਹੈ। ਫਿਰ ਆਪਣੇ ਮਨ 'ਚ ਆਇਆ ਕਿ ਜੀ ਨਾਮ ਹੀ ਕਿਉਂ ਮੰਗਿਆ, ਰੱਬ ਹੀ ਕਿਉਂ ਨਾ ਮੰਗ ਲਿਆ। ਨਹੀਂ ਪਿਆਰਿਓ, ਜਿੱਥੇ ਨਾਮ ਆਉਂਦਾ ਉੱਥੇ ਨਾਮੀ ਆਪ ਮੌਜੂਦ ਹੁੰਦਾ ਹੈ, ਨਾਮ ਤੋਂ ਨਾਮੀ ਵੱਖ ਨਹੀਂ। ਥੋੜ੍ਹੀ ਜਿਹੀ ਮੈਂ ਗੱਲ ਕਰਕੇ, ਜਿੱਥੇ ਸਾਡੇ ਨਾਂ ਨੇ ਨਾ ਜੀ, ਇਹ ਸਾਡੇ 'ਤੇ ਨਹੀਂ ਟੁੱਕਣਾ। ਮੰਨ ਲਓ ਮੇਰਾ ਜਾਂ ਕਿਸੇ ਇਨਸਾਨ ਦਾ ਵੀ ਨਾਮ ਹੈ, ਜਿੱਥੇ ਨਾਮ ਲਿਆ ਜਾਂਦਾ ਬੰਦਾ ਆਪ ਥੋੜ੍ਹਾ ਉੱਥੇ ਹੁੰਦਾ, ਆਪ 'ਤੇ ਨਹੀਂ ਨਾ ਹੁੰਦਾ। ਇਹ ਹੀ ਵਾਹਿਗੁਰੂ ਜੀ ਦੀ ਸਮਰੱਥਾ ਅਤੇ ਏਡੀ ਬੇਅੰਤਤਾ ਹੈ, ਬੰਦੇ ਦਾ ਨਾਮ ਲਓ, ਬੰਦਾ ਸਿਰਫ ਇੱਕ ਥਾਂ 'ਤੇ ਮੌਜੂਦ ਹੈ। ਗੁਰਮੁਖੋ ਵਾਹਿਗੁਰੂ ਜੀ ਨੂੰ ਅਰਬਾਂ ਖਰਬਾਂ ਜੀਵ ਜਿੱਥੇ ਵੀ ਪੁਕਾਰ ਦੇਖੋ, ਜਿੱਥੇ ਨਾਮ ਜਪਿਆ ਜਾਂਦਾ ਨਾਮੀ ਉੱਥੇ ਹੀ ਮੌਜੂਦ ਹੁੰਦਾ ਹੈ, ਕਿਉਂਕਿ ਨਾਮ ਅਤੇ ਨਾਮੀ ਅਭੇਦ ਨੇ। ਇੱਕ ਨਿੱਕੀ ਜਿਹੀ ਉਦਾਹਰਨ, ਆ ਸੂਰਜ ਚੜ੍ਹਿਆ, ਜੇ ਮੈਂ ਬਾਹਰ ਧੁੱਪ 'ਚ ਖਲੋਵਾਂਗਾ, ਸੂਰਜ ਦਾ ਅਤੇ ਧੁੱਪ ਦਾ ਸੰਬੰਧ ਕਦੀ ਇਹ ਦੇਖਿਆ ਜੀ, ਧੁੱਪ ਹੋਵੇ ਅਤੇ ਸੂਰਜ ਕਹਿ ਮੈਂ ਨਹੀਂ ਖੋਣਾ, ਕਦੀ ਹੋ ਸਕਦਾ? ਜੇ ਧੁੱਪ ਹੋਵੇਗੀ ਅਤੇ ਸੂਰਜ ਅਵਸ਼ ਹੋਵੇਗਾ, ਧੁੱਪ ਨੂੰ ਸਮਝੋ ਨਾਮ ਦੀ ਤਰ੍ਹਾਂ ਅਤੇ ਸੂਰਜ ਨੂੰ ਸਮਝੀਏ ਨਾਮੀ ਦੀ ਤਰ੍ਹਾਂ। ਜੇ ਅੰਮ੍ਰਿਤਸਰ ਵਿੱਚ ਧੁੱਪ ਹੈ ਅਤੇ ਲੁਧਿਆਣੇ ਵੀ ਹੈ, ਜੇ ਲੁਧਿਆਣੇ ਹੈ ਅਤੇ ਦਿੱਲੀ ਵੀ ਹੈ, ਜਿੱਥੇ ਸੂਰਜ ਹੈ ਉੱਥੇ ਧੁੱਪ ਹੈ, ਸੂਰਜ ਤਾਂ ਇੱਕ ਹੈ ਅਤੇ ਧੁੱਪ ਕਿੰਨੇ ਲੋਕ ਮਾਣਦੇ ਪਏ ਆ। ਇਸ ਨਿੱਕੀ ਜਿਹੀ ਉਦਾਹਰਨ ਸਮਝਣ ਲਈ, ਜੇ ਧੁੱਪ, ਮੈਂ ਸ਼ਬਦ ਵਰਤਿਆ, ਸੂਰਜ ਸਾਹਮਣੇ ਹੈ ਅਤੇ ਤਾਂ ਧੁੱਪ ਹੈ, ਪਿਆਰਿਓ ਜਿੱਥੇ ਸੂਰਜ ਹੈ ਉੱਥੇ ਧੁੱਪ ਹੈ, ਜਿੱਥੇ ਧੁੱਪ ਹੈ ਉੱਥੇ ਸੂਰਜ ਹੈ, ਜਿੱਥੇ ਨਾਮ ਹੈ ਉੱਥੇ ਨਾਮੀ ਹੈ, ਜਿੱਥੇ ਨਾਮੀ ਉੱਥੇ ਨਾਮ ਹੈ। ਇਹ ਦੋਨੋਂ ਇਹ ਸ਼ਬਦ ਵਰਤ ਲਓ ਜੀ, ਓਤ ਪੋਤ ਨੇ, ਇੱਕੋ ਹੀ ਨੇ। ਅੱਜ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੈਂ ਅਰਜ਼ ਕੀਤੀ, ਜੋੜ ਮੇਲਾ ਹੈ ਜੀ, ਸਾਰੇ ਸ਼ਬਦੀ ਵਰਤਨਿਆ, ਬਾਬਾ ਬੁੱਢਾ ਸਾਹਿਬ ਜੀ ਦੀ ਭੀੜ ਬੜੀ ਸੰਖੇਪ ਜੀ। ਮੈਂ ਕੱਲ੍ਹ ਵੀ ਸਿੰਘ ਸਾਹਿਬ ਬੈਠੇ ਆ, ਬੀੜ ਸਾਹਿਬ ਵੀ ਅਰਜ਼ ਕੀਤੀ ਸੀ ਕਿ ਗੁਰਮੁਖੋ ਸਿੱਖੀ ਵਿੱਚ ਇੱਕ ਦੋ ਇੱਕ ਚੜ੍ਹਾਂਦੀਆਂ ਨੇ, ਅਤੇ ਸਾਡੇ, ਮੈਂ ਜਿਵੇਂ ਅੱਜ ਅਰਦਾਸ 'ਚ ਕਿਹਾ, ਯਾਦ ਰੱਖਿਓ ਅਸੀਂ ਅੱਜ ਵਿਸ਼ੇਸ਼ ਕਰਕੇ ਕਹਾਂਗੇ ਬਾਬਾ ਜੀ ਦੇ ਜੋੜ ਮੇਲਾ, ਪਰ ਉਂਝ ਕੋਈ ਦਿਨ ਐਸਾ ਨਹੀਂ ਜਿਸ ਦਿਨ ਰਹਿਤਵਾਨ ਸਿੱਖ ਜਾਂ ਗੁਰਦੁਆਰਿਆਂ ਵਿੱਚ ਇਹਨਾਂ ਮਹਾਂਪੁਰਖਾਂ ਗੁਰਮੁਖਾਂ ਨੂੰ, ਸੂਰਬੀਰਾਂ ਨੂੰ ਚੇਤੇ ਨਾ ਕੀਤਾ ਜਾਂਦਾ ਹੋਵੇ। ਇਸ ਨੂੰ ਫਿਰ ਸੁਣਿਓ, ਮੈਂ ਸ਼ਬਦ ਵਰਤਿਆ ਸੀ ਕਹਾਂਗੇ ਅੱਜ ਵਿਸ਼ੇਸ਼ ਦਿਨ ਹੈ, ਪਰ ਜਦੋਂ ਅਸੀਂ ਅਰਦਾਸ ਕਹਿੰਦੇ ਹਾਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਜਿੰਨਾ ਸ਼ਬਦ ਇੰਨਾ ਵਿਸ਼ਾਲ ਹੈ, ਇਹ ਤਿੰਨਾਂ ਕਾਲਾਂ, ਦੋ ਕਾਲਾਂ ਨੂੰ ਤਾਂ ਵਿੱਚ ਸਮੇਟ ਕੇ ਬੈਠਾ ਜੀ, ਮੈਂ ਦੋ ਕਾਲ ਕਿਹਾ, ਬੀਤੇ ਵਿੱਚ ਜਿਨ੍ਹਾਂ ਨੇ ਜਪਿਆ, ਜਿਹੜੇ ਅੱਜ ਵੀ ਨਾਮ ਜਪ ਰਹੇ ਆ, ਹੋ ਸਕਦਾ ਕਿ ਕਿਸੇ ਨੂੰ ਪਤਾ ਵੀ ਨਾ ਹੋਵੇ, ਕਿਤੇ ਸਾਹਮਣੇ ਵੀ ਆਏ ਹੋਣ ਨਾ, ਪਰ ਅਰਦਾਸ ਵਿੱਚ ਕਹਿ ਦਿੱਤਾ ਜਿਨ੍ਹਾਂ ਗੁਰਮੁਖ ਰੂਹਾਂ ਨੇ ਕਿਤੇ ਵੀ ਬੈਠ ਕੇ ਨਾਮ ਜਪਿਆ, ਜਪ ਰਹੇ ਨੇ, ਜਿਨ੍ਹਾਂ ਨੇ ਲੰਗਰ ਲਾਏ ਵੰਡ ਕੇ ਛਕਿਆ, ਜਿਨ੍ਹਾਂ ਨੇ ਨਾਮ ਜਪ ਕੇ ਨਾਮ ਵੀ ਵੰਡਿਆ ਹੈ। ਫਿਰ ਬੇਨਤੀ, ਜਿਹਨਾਂ ਨਾਮਦਾਨ ਵੀ ਕੀਤਾ, ਜਿਹਨਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅੱਜ ਉਸ ਕਮਾਈ ਵਾਲੇ ਦਾ ਧਿਆਨ ਧਰ ਕੇ ਆਪਾਂ ਵਾਹਿਗੁਰੂ ਬੋਲਣਾ ਹੈ। ਮੈਂ ਤਾਂ ਥੋੜ੍ਹੀ ਜਿਹੀ ਉਦਾਹਰਣ ਦੇ ਦਿੱਤੀ ਅਰਦਾਸ ਵਿੱਚੋਂ। ਆਪ ਸਭ ਨੂੰ ਪਤਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਵਿਖੇ ਹੋਇਆ ਹੈ। ਉਹਨਾਂ ਦਾ ਜਨਮ ਸੰਨ 1506 ਨੂੰ ਹੋਇਆ ਹੈ। ਸਨਮਾਨਯੋਗ ਪਿਤਾ ਬਾਬਾ ਸੁੰਘਾ ਰੰਧਾਵਾ ਜੀ ਅਤੇ ਸਨਮਾਨਯੋਗ ਮਾਤਾ ਮਾਂ ਗੌਰਾਂ ਜੀ। ਸਾਡੇ ਇਤਿਹਾਸ ਵਿੱਚ ਮੈਂ ਕੱਲ੍ਹ ਵੀ ਕਿਹਾ ਉਹਨਾਂ ਬਾਰੇ, ਗੁਰੂ ਨਾਨਕ ਸਾਹਿਬ ਜੀ ਨਾਲ ਜੋ ਮਿਲਾਪ ਹੋਇਆ, ਗੁਰੂ ਨਾਨਕ ਪ੍ਰਕਾਸ਼ ਵਿੱਚ ਹੋਰ ਤਰੀਕੇ ਨਾਲ ਕਿਹਾ, ਭਾਈ ਬਾਲੇ ਵਾਲੀ ਜਨਮ ਸਾਖੀ ਨਾਲ ਹੋਰ ਤਰੀਕੇ ਨਾਲ ਕਿਹਾ, ਪੁਰਾਤਨ ਜਨਮ ਸਾਖੀ 'ਚ ਹੋਰ ਤਰੀਕੇ ਨਾਲ ਕਿਹਾ, ਸਿੱਖਾਂ ਦੀ ਭਗਤ ਮਾਲ ਵਿੱਚ ਭਾਈ ਮਨੀ ਸਿੰਘ ਉਹਨਾਂ ਨੇ ਆਪਣੇ ਤਰੀਕੇ ਨਾਲ ਉਹਦੀ ਵਿਆਖਿਆ ਕੀਤੀ ਵੀ ਇਸ ਤਰ੍ਹਾਂ ਮਿਲਾਪ ਹੋਇਆ। ਪਰ ਇੱਕ ਗੱਲ ਬੜੀ ਸਪਸ਼ਟ, ਅਸੀਂ ਲੈਣਾ ਤੱਤ ਭਾਵ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਮਾਪਿਆਂ ਨੇ ਨਾਮ ਬੂੜਾ ਹੀ ਰੱਖਿਆ ਹੈ। ਅਸੀਂ ਅਦਬ ਨਾਲ ਸ਼ਬਦ ਵਰਤਾਂਗੇ ਭਾਈ ਬੂੜਾ। ਕੱਲ੍ਹ ਅਰਜ਼ ਕੀਤੀ ਮੈਂ ਬੀੜ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਜਦੋਂ ਸਿੱਖਾਂ ਦੀ ਸੂਚੀ ਦਿੱਤੀ ਜਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ, ਤਾਂ ਸਿੱਖਾਂ ਦੀ ਨਾਮਾਵਲੀ ਦਿੱਤੀ, ਨਾਮ ਦਿੱਤੇ। ਉਸ ਵਿੱਚ ਇੱਕ ਅਜਿੱਤਾ ਰੰਧਾਵਾ ਅਤੇ ਦੂਜਾ ਭਾਈ ਬੂੜਾ ਜੀ, ਜਿਨ੍ਹਾਂ ਨੂੰ ਅਸੀਂ ਅਦਬ ਨਾਲ ਬਾਬਾ ਬੁੱਢਾ ਜੀ ਕਹਿੰਦੇ ਹਾਂ, ਇਹਨਾਂ ਦੋਨਾਂ ਵਾਸਤੇ ਸਿਰਫ ਇੱਕ ਤੁੱਕ ਬਣਾਈ ਹੈ। ਉਹ ਤੁੱਕ ਹੈ ਅਜਿੱਤਾ ਰੰਧਾਵਾ ਭਲਾ ਹੈ। ਇਹ ਭਾਈ ਸਾਹਿਬ ਦੀਆਂ ਵਾਰਾਂ ਵਿੱਚ ਜਦੋਂ ਨਾਮ ਦਿੰਦੇ ਆ, ਅਜਿੱਤਾ ਰੰਧਾਵਾ ਭਲਾ ਹੈ, ਅਤੇ ਬਾਬਾ ਜੀ ਲਈ ਸ਼ਬਦ ਵਰਤੇ ਨੇ ਬੂੜਾ ਬੁੱਢਾ ਇੱਕ ਮਨ ਤਿਆਵੈ। ਇਹ ਲਫ਼ਜ਼ ਫਿਰ ਸੁਣਿਓ, ਬੂੜਾ ਇਹਦਾ ਮਤਲਬ ਜੋ ਮਾਪਿਆਂ ਨੇ ਨਾਮ ਰੱਖਿਆ ਭਾਈ ਬੂੜਾ ਜੀ। ਅਗਲਾ ਸ਼ਬਦ ਵਰਤਿਆ ਬੁੱਢਾ, ਜੋ ਧੰਨ ਗੁਰੂ ਨਾਨਕ ਸਾਹਿਬ ਨੇ ਨਾਮ ਦਿੱਤਾ। ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਤਿਆਵੈ। ਇਹਦਾ ਅਰਥ ਆਪਣੀ ਸ਼ਬਦਾਵਲੀ 'ਚ ਮੈਂ ਕਰਾਂਗਾ ਕਿ ਮਾਪਿਆਂ ਵੱਲੋਂ ਦਿੱਤਾ ਹੋਇਆ ਨਾਮ ਭਾਈ ਬੂੜਾ ਜੀ, ਗੁਰੂ ਨਾਨਕ ਸਾਹਿਬ ਵੱਲੋਂ ਮਿਲਿਆ ਹੋਇਆ ਨਾਮ ਬਾਬਾ ਬੁੱਢਾ ਜੀ। ਬੁੱਢਾ ਸ਼ਬਦ ਭਾਈ ਬਿਰਦ ਅਤੇ ਸਿੱਖ ਦੀ ਭਾਵਨਾ ਵਿੱਚੋਂ ਨਿਕਲਿਆ ਹੋਇਆ ਸ਼ਬਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਫਿਰ ਅਰਜ਼ ਹੈ ਬੂੜਾ ਬੁੱਢਾ ਇੱਕ ਮਨ ਧਿਆਵੈ, ਕਿ ਬਾਬਾ ਬੁੱਢਾ ਸਾਹਿਬ ਜੀ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਕਰਤੇ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਆ। ਉਹਨਾਂ ਦੇ ਮਿਲਾਪ ਬਾਰੇ ਜੋ ਸ਼੍ਰੀਮਾਨ ਭਾਈ ਮਨੀ ਸਿੰਘ ਉਹਨਾਂ ਨੇ ਲਿਖਿਆ ਸਿੱਖਾਂ ਦੀ ਭਗਤ ਮਾਲ 'ਚ, ਉਹ ਕਹਿੰਦੇ ਨੇ ਬਾਬਾ ਜੀ ਮਿਲਦੇ ਆ, ਦੁੱਧ ਦਾ ਜ਼ਿਕਰ, ਦਹੀਂ ਦਾ ਜ਼ਿਕਰ ਕਿਤੇ ਕੀਤਾ, ਇਹ ਮਿਲਾਪ ਹੋਇਆ। ਜਦੋਂ ਇੱਕੋ ਹੀ ਪੁੱਛਦੇ ਆ, ਮੌਤ ਦਾ ਭੈ ਕਿਵੇਂ ਖਤਮ ਹੋਵੇ, ਜਨਮ ਮਰਨ ਤੋਂ ਕਿਵੇਂ ਬਚਿਆ ਜਾਏ, ਸਤਿਗੁਰੂ ਉਹ ਬਚਨ ਸੁਣਦੇ ਆ ਅਤੇ ਇੱਕ ਪ੍ਰਸ਼ਨ ਕਰਦੇ ਆ ਕਿ ਤੁਹਾਨੂੰ ਕਿਵੇਂ ਪਤਾ ਵੀ ਮੌਤ, ਏਡੀ ਉਮਰ ਤੁਹਾਡੀ ਛੋਟੀ, ਤੁਸੀਂ ਮੌਤ ਬਾਰੇ ਜਨਮ ਮਰਨ ਬਾਰੇ ਪੁੱਛ ਰਹੇ ਹੋ। ਅੱਗੋਂ ਫਿਰ ਭਾਈ ਸਾਹਿਬ ਕਹਿੰਦੇ ਆ, ਬਾਬਾ ਜੀ ਉੱਤਰ, ਬਾਬਾ ਜੀ ਬੋਲਦੇ ਆ, ਬਾਬਾ ਬੁੱਢਾ ਸਾਹਿਬ ਹਜ਼ੂਰ ਨੂੰ ਬਚਨ ਕਰਦੇ ਆ, ਬੇਨਤੀ ਕਰਦੇ ਆ ਕਿ ਮਾਲਕ ਜੀ ਕਿਸਾਨ ਦਾ ਬੇਟਾ ਹਾਂ, ਤਾਕਤਾਂ ਵਾਲੇ ਆਏ, ਹਕੂਮਤ ਦੇ ਘੋੜੇ ਆਏ, ਜੰਮਦੀ ਫਸਲ ਉਹ ਲਤਾੜ ਦਿੱਤੀ, ਡੱਡਰੀ ਮੂੰਹ ਦੇ ਨੂੰ ਵੱਢ ਕੇ ਬੰਨ ਕੇ ਲੈ ਗਏ ਅਤੇ ਲੋਕ ਦੇਖਦੇ ਰਹੇ, ਕੱਚੀ ਵੀ ਡੱਡਰੀ ਵੀ ਪੱਕੀ ਵੀ ਤਬਾਹ ਕਰ ਦਿੱਤੀ, ਕੋਈ ਨਹੀਂ ਰੋਕ ਸਕਿਆ। ਮਾਲਕ ਜੀਵਨਦਗੀ ਦੇ ਵੀ ਤੇ ਤਿੰਨ ਪੜਾਅ ਨੇ ਨਾ, ਬਚਪਨ ਕੱਚੀ ਹੈ, ਜਵਾਨੀ ਡੱਡਰੀ ਹੈ ਅਤੇ ਬੁਢੇਪਾ ਪੱਕੀ ਫਸਲ ਹੈ, ਕੀ ਪਤਾ ਕਦੋਂ ਸੱਦੇ ਆ ਜਾਣੇ ਨੇ। ਇਸ ਕਰਕੇ ਪੁੱਛਣਾ ਵਾ ਜਨਮ ਮਰਨ ਤੋਂ ਕਿਵੇਂ ਬਚਿਆ ਜਾਂਦਾ ਹੈ। ਇੱਥੇ ਫਿਰ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ ਜੋ ਉਹ ਲਿਖਿਆ ਉੱਥੇ, ਕਹਿਣ ਲੱਗੇ ਆਰ ਬਲਾ ਉਮਰ ਬੱਚਿਆਂ ਵਾਲੀ ਹੈ, ਤੁਹਾਡੀ ਸੁਰਤ, ਤੁਹਾਡੇ ਬੋਲ ਜਿਹੜੇ ਨੇ ਉਹ ਬੁੱਢਿਆਂ ਵਾਲੇ ਨੇ। ਇਸ ਨੂੰ ਫਿਰ ਧਿਆਨ ਨਾਲ ਸੁਣਿਓ, ਉਂਝ ਸ਼ੇਖ ਸਾਦੀ ਨੇ ਗੱਲ ਕਹੀ ਹੈ, ਕਹਿੰਦਾ ਬੁਢੇਪੇ ਦਾ ਅਰਥ ਚਿੱਟੀ ਦਾੜੀ ਅਤੇ ਲੰਮੀ ਉਮਰ ਨਹੀਂ ਹੁੰਦਾ। ਅਸੀਂ ਭਾਵੇਂ ਅੱਜ ਇਹ ਅਰਥ ਕਰਾਂਗੇ ਨਾ ਜੀ, ਬੁੱਢਾ ਉਹ ਵੇਦੇ ਦਾ ਦਾੜਾ ਚਿੱਟਾ ਹੋ ਗਿਆ, ਝੁਰੜੀਆਂ ਪੈ ਗਈਆਂ, ਉਹ ਬੁੱਢਾ। ਸ਼ੇਖ ਸਾਦੀ ਕਹਿੰਦਾ ਨਹੀਂ, ਕਿ ਅਸਲ 'ਚ बजुर्गी बा अकल अस्त, फिर सुनियो बजुर्गी बा अकल अस्त ना बासाल, बासाल दा अर्थ है साल, सालां दी गिनती दा नाम बजुर्गी नहीं, बजुर्गी अकल दा नाम है। कई बंदे 70 साल दे भी न्याणियां वालियां गल्लां करदे आ, ते याद रखियो इत्थे 7-7 साल दे बच्चे भी बजुर्गां वालियां गल्लां करदे आ। बजुर्गी बा अकल अस्त, ये इस तरह शेर जी, बजुर्गी बा अकल अस्त ना बा साल, सालां दा नाम बजुर्गी नहीं, बजुर्गी अकल दा नाम है। तवंगरी बा दिल अस्त, तवंगरी दा अर्थ है अमीरी, ओ अमीरी दा संबंध रुपइयां नाल नहीं, अमीरी दा संबंध दिल दे नाल है। लोक अरबां पति हो के भी मक्खी नहीं मारदे, याद रखियो दिहाड़ी करन वाला भी गुरु दी खुशी कह लैण लई सब कोई भेटा कर जांदा है। अमीरी दा संबंध दिलां नाल हुंदा है, पैसे नाल नहीं। फिर बेनती है, बजुर्गी बा अकल अस्त ना बासाल, तावंगरी बा दिल अस्त ना बा माल, माल दा ना अमीरी नहीं। भाई नंदला साहब कहने, घर बजुर्गी बाए दत्त कुन बंदगी, जे तू बजुर्ग बनना चाहना है ते बंदगी करया कर। ये बाबा बुढ़ा साहब आ बजुर्ग ने, घर बजुर्गी बाहे तत् कुन बंदगी, वरना आखर मेकशी शर्मिंदगी, शर्म कुन खा शर्म कुन खा शर्म कुन, ई दिले चा सुंग संग खुदरा नरम कर। जे इस पत्थर दिल नू तू नरम करना चाहना है ते रब दी इबादत कर। मैं बेनती करांगा, जरा शब्द क्या भी बजुर्ग बुढ़िया वाली गल की, उथे सतगुरां ने कहा तुसी बाणी नाल जुड़ो। बाबा बुढ़ा साहब कहिंदे बाणी बड़ी डाढ़ी सुनी दी है, कल मैं कहा सी सुनी दी है केड़ी बाणी, उत्थे फिर महाराज चारां दा जिहड़ा जिक्र वेदांत विच हुंदा है, बैखरी मध्मा पसंती ते परा, हजूर नूं पुछदे ने मैं केड़ी बाणी च जपां, कहन लगे तुसी परा च जपो, उत्थे लिखिया है। नाल क्या बड़ी लंबी उम्र होवेगी, बड़ी सेवा करोगे, अन्न भगती मिलेगी। गुरमुखो याद रखियो 1506 नूं जन्म होया, 1518 नूं गुरु नानक साहब दी सिक्खी मिली, 1518 तो लैके ते 1631 तक, फिर नोट करियो 1518 तो लैके 1631 तक, जे 1506 तो लो 125 साल 1 महीना ते 4 दिन उम्र, 113 साल गुरु नानक साहब तो लैके गुरु हरगोबिंद साहब जिन्ने सेवा कीती तक, उस सिख दा नाम है धन धन बाबा बुढ़ा साहब जी। 113 साल, थोड़ी जी बेनती, मैं बड़ी सरल जी अर्ज करनी है। मानसी मैं वैसे ये भी कह सकना भी घटना माता गंगा जी वाली दा जिक्र कर ली, मैं कल क्या जिहड़ी आ गुरमुखी लिपि, कल भी मैं क्या सी गुरमुखो मेरी खत जोड़ के बेनती है, हर गुरुद्वारे दे विच बेनती है, ये नहीं कोई मैं कोई मता पास किया है, हर गुरुद्वारे दे विच 35 अक्षर जरूर लिख के बोर्ड ते लाओ हर गुरुद्वारे च। आ एक दूजे नूं शीलां देने आ, गुरमुखी दी 35 दी पट्टी दिओ फट्टी, घट्टो घट बच्चे दे सिर दे उत्ते बैडरूम च लगी होवे, ये तो पता होवे कि मेरे गुरु दा सक्रिप्ट की है, लिपि की है। बाबा बुढ़ा साहब का बड़ा बड़ा योगदान ये विच, बाबा जी करतारपुर रहे आ, सेवा कीती संगत विच। जदों गुरु नानक साहब महाराज जी ने गुरगद्दी भाई लहणा जी नूं दे दित्ती, धन गुरु अंगद साहब बना दिता अपने अंग तों, गुरमुखो उस वक्त इतिहास कहिंदा है, प्रिंसीपल सतबीर सिंह ने लिख दिया एक शब्द उन्हां दा है कि महाराज जी ने अंतले समय बाबा जी नूं कहा सी, मैं लफ्ज़ जो वरतेगा, तेरे तो ओले कदे ना होसा, मैं तुहाडे तो कदी ओले नहीं होवांगा। जिथे गुरु ज्योत होवेगी उथे बाबा बुढ़ा साहब जी नूं पता होवेगा। धन गुरु अंगद साहब महाराज खडूर साहब आ गए, माता सबराई दे घर बैठे, संगत बेबल होगी बैराग विच, संगत गुरु जी दी भाल विच ढूंढ विच है। सच एवे सारिया दा ध्यान बाबा बुढ़ा जी वल गया। बाबा बुढ़ा साहब जी संगत दे रबाबियां नूं लैके माता दे घर चले गए, कहन लगे तुहाडे घर सतगुरु ने, उन्हां कहा हैन तां पर मैं, मैनू हुक्म नहीं, ਬੋਲਣ ਦਾ ਦਰਵਾਜ਼ਾ ਖੋਲਣ ਦਾ। ਬਾਬਾ ਜੀ ਆਵਾਜ਼ ਦੇਖ ਕੇ ਨੇ ਰਬਾਬੀਓ ਗੁਰੂ ਨਾਨਕ ਸਾਹਿਬ ਦਾ ਸ਼ਬਦ ਗਾਓ, ਗੁਰੂ ਅੰਗਦ ਸਾਹਿਬ ਜ਼ਰੂਰ ਬਾਹਰ ਆਉਣਗੇ। ਸ਼ਬਦ ਗਾਇਆ, ਗੁਰੂ ਅੰਗਦ ਸਾਹਿਬ ਬਾਹਰ ਆ ਗਏ। ਬਾਬਾ ਜੀ ਨੇ ਨਿਮਰਤਾ ਮੱਥਾ ਟੇਕ ਕੇ ਕਿਹਾ, ਸਤਿਗੁਰੂ ਇਸ ਸੰਗਤ ਦੀ ਵਾਗ ਡੋਰ ਇਹ ਸੰਭਾਲ ਆਪ ਜੀ ਕਰੋ, ਨਾਲ ਕਿਹਾ ਦਾਸ ਨੂੰ ਕੋਈ ਉਪਦੇਸ਼ ਦਿਓ। ਇਤਿਹਾਸ ਕਹਿੰਦਾ ਹੈ ਕਿ ਗੁਰੂ ਅੰਗਦ ਸਾਹਿਬ ਦੇ ਬੋਲ ਕਿ ਦੀਖਿਆ ਆਂਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰਿਆਈ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਆਏ, ਜਦੋਂ ਬਾਬਾ ਬੁੱਢਾ ਸਾਹਿਬ ਨਾਲ ਆਏ। ਮੈਂ ਬੜਾ ਸੰਖੇਪ ਜਿਹਾ ਉਂਝ ਵੈਸੇ ਮੈਂ ਇੱਕ ਦਿਨ ਕਿਹਾ, ਕੱਲ੍ਹ ਵੀ ਕਿਹਾ, ਸਮਾਂ ਮਿਲੇਗਾ ਹਰ ਗੁਰੂ ਸਾਹਿਬਾਨ ਨਾਲ ਕਿਵੇਂ ਕਿਵੇਂ ਵਿਚਰੇ, ਉਹ 113 ਸਾਲ ਬਿਆਨ ਕਰਨੇ ਕੋਈ ਸੌਖੇ ਆ? ਅਤੇ ਉਸ ਸਿੱਖ ਦੇ ਜਿਹਦੇ ਉੱਤੇ ਹਰ ਰੂਹਾਨੀ ਸ਼ਬਦ ਢੁੱਕਦਾ, ਆਪ ਜੀ ਬ੍ਰਹਮ ਗਿਆਨੀ ਕਹੋ, ਸੰਤ ਕਹੋ, ਸਾਧ ਕਹੋ, ਗੁਰਮੁਖ ਕਹੋ, ਭਗਤ ਕਹੋ, ਜਨ ਕਹੋ, ਹਰ ਜਨ ਕਹੋ, ਕੋਈ ਸ਼ਬਦ ਸਪਿਰਚੁਅਲ ਵਰਤੋ, ਸੱਚੇ ਵੇ ਹਰ ਸ਼ਬਦ ਦੀ ਵਿਆਖਿਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਜੀਵਨ ਕਰਦਾ, ਚਾਹੇ ਸੇਵਕ ਹੀ। ਗੋਇੰਦਵਾਲ ਸਾਹਿਬ ਆਏ, ਜਿਸ ਬੌਲੀ 'ਚ ਆਪ ਜੀ ਇਸ਼ਨਾਨ ਕਰਦੇ ਹੋ ਇਹਦਾ ਟੱਪ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਸੀ। 22 ਮੰਜੀਆਂ ਜਿਹੜੀਆਂ ਸਥਾਪਨ ਕੀਤੀਆਂ, ਬਾਬਾ ਬੁੱਢਾ ਸਾਹਿਬ ਉਹਨਾਂ ਦੇ ਮੁੱਖ ਪ੍ਰਬੰਧਕ ਸਨ। ਗੁਰਮੁਖੋ, ਗੋਇੰਦਵਾਲ ਸਾਹਿਬ ਵੀ ਜਦੋਂ ਬਾਬਾ ਦਾਤੂ ਜੀ ਨੇ ਲੱਤ ਪਾਰੀ ਹਜ਼ੂਰ ਆਪਣੇ ਨੇੜੇ ਬਾਸਰ ਕੇ ਆਏ, ਉਸ ਦਿਨ ਬਾਬਾ ਜੀ ਗੋਇੰਦਵਾਲ ਨਹੀਂ ਸਨ, ਸੰਗਤ ਬੇਬਲ ਹੋਈ ਅਤੇ ਬਾਬਾ ਬੁੱਢਾ ਸਾਹਿਬ ਜੀ ਪਿੰਡ ਬਾਸਰ ਕੇ ਗਏ, ਸੰਨ ਲਾਈ, ਗੁਰੂ ਅਮਰਦਾਸ ਜੀ ਨੂੰ ਬਾਹਰ ਪ੍ਰਗਟ ਕੀਤਾ। ਗੁਰਮੁਖੋ, ਜਦੋਂ ਗੁਰੂ ਅਮਰਦਾਸ ਬਾਹਰ ਆਏ, ਬਾਬਾ ਬੁੱਢਾ ਸਾਹਿਬ ਨਾਲ ਸਨ ਅਤੇ ਸੰਗਤ ਦਾ ਇਕੱਠ ਬੜਾ, ਬਾਸਰ ਕੇ ਸਾਰੀ ਸੰਗਤ ਵਿੱਚੋਂ ਉੱਚੀ ਆਵਾਜ਼ ਆਈ, ਧੰਨ ਭਾਈ ਬੁੱਢਾ ਜਿਹਨੇ ਗੁਰੂ ਲੱਦਾ। ਫਿਰ ਆਵਾਜ਼ ਆਈ, ਧੰਨ ਭਾਈ ਬੁੱਢਾ ਜਿਹਨੇ ਗੁਰੂ ਲੱਦਾ। ਜਦੋਂ ਆਵਾਜ਼ ਸ਼ਾਂਤ ਹੋ ਗਈ, ਫਿਰ ਗੁਰੂ ਅਮਰਦਾਸ ਬੋਲੇ, ਹਜ਼ੂਰ ਨੇ ਫਰਮਾਇਆ, ਇਹ ਸੰਗਤ ਕੋ ਬੋਹਿਤ ਭਾਰਾ, ਬਾਬਾ ਬੁੱਢਾ ਜੀ ਨੂੰ ਕਿਹਾ, ਇਹ ਸੰਗਤ ਕੋ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਧਨਾ ਇਸ ਤੇ ਪਰੈ। ਉਹ ਸਿੱਖੋ, ਇਹ ਸਿੱਖੀ ਦੀ ਸੀਮਾ ਹੈ, ਇਸ ਤੋਂ ਅੱਗੇ ਕੋਈ ਨਹੀਂ। ਸਿੱਖੀ ਅਵਧਨਾ ਇਸ ਤੇ ਪਰੈ, ਨਾਮ ਲੈਤ ਗਨ ਵਿਘਨ ਸੁਖਰੈ। ਜਿਹੜਾ ਧੰਨ ਬਾਬਾ ਬੁੱਢਾ ਜੀ ਕਹੇਗਾ ਉਹਦੇ ਪਾਪ ਕੱਟੇ ਜਾਣਗੇ। ਮਹਾਰਾਜ, ਆਹ ਜਿਸ ਸ਼ਹਿਰ 'ਚ ਅਸੀਂ ਬੈਠੇ ਹਾਂ ਉਹ ਬੇਰੀ ਗਵਾਹੀ ਦਿੰਦੀ ਹੈ, ਇਹਦੇ ਥੱਲੇ ਬਜ਼ੁਰਗ ਨੇ ਬੈਠ ਕੇ ਆਪਣੇ ਹੱਥੀਂ ਸੇਵਾ ਕਰਾਈ ਹੈ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਂਦੇ ਹਾਂ, ਇੱਟਾਂ ਗਵਾਹੀ ਦਿੰਦੀਆਂ ਨੇ, ਇਹ ਉਸ ਮਹਾਂਪੁਰਖ ਦੇ ਹੱਥਾਂ ਦੀਆਂ ਲੱਗੀਆਂ ਹੋਈਆਂ ਨੇ। ਜਦੋਂ ਦਰਬਾਰ ਸਾਹਿਬ ਸਵੇਰੇ ਸਿੰਘ ਸਾਹਿਬ ਹੁਕਮਨਾਮਾ ਲੈਂਦੇ ਆ, ਕਦੀ ਮਹਿਸੂਸ ਕਰੋ, ਇਹ ਉਹ ਥਾਂ ਹੈ ਜਿੱਥੇ ਪਹਿਲਾ ਮੁੱਖ ਵਾਕ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਹੈ। ਜਿਹੜਾ ਅੱਜ ਦਿਨ ਹੈ, ਮੈਂ ਬੜਾ ਸਰਲ ਜਿਹਾ ਚੱਲ ਰਿਹਾ, ਮਾਤਾ ਗੰਗਾ ਜੀ ਇੱਥੇ ਸਨ, ਕਿਉਂਕਿ ਕਈਆਂ ਦੇ ਜਿਹੜੇ ਅਧਿਉਨ ਕੁਛ ਵਿਦਵਾਨ ਨੇ ਨਾ, ਉਹ ਨਹੀਂ ਮੰਨਦੇ ਇਸ ਗੱਲ ਨੂੰ, ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ, ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈ। ਹੁਣ ਮਾਲਵੇ ਤੋਂ ਕੱਲ੍ਹ ਉੱਥੇ ਸਿੰਘ ਦੱਸ ਰਹੇ ਸਨ, ਕਈ ਕਈ ਦਿਨਾਂ ਦੀ ਸੰਗਤ ਪੈਦਲ ਤੁਰੀ ਹੋਈ ਹੈ ਧੰਨ ਬਾਬਾ ਬੁੱਢਾ ਸਾਹਿਬ ਦੇ ਘਰ 'ਚ ਮੱਥਾ ਟੇਕਣ ਲਈ। ਮੇਰੇ ਸਟੇਜ 'ਤੇ ਬੋਲਣ ਨਾਲ ਸੰਗਤ ਨੇ ਥੋੜ੍ਹਾ ਹਟ ਜਾਣਾ। ਉਹ ਗਲੇਲੀਓ ਨੇ ਕਿਹਾ ਸੀ ਨਾ ਵੀ ਧਰਤੀ ਘੁੰਮਦੀ ਹੈ, ਅਤੇ ਉਹ ਕਹਿ ਦਿੱਤਾ ਵੀ ਨਹੀਂ ਨਹੀਂ ਧਰਮ ਅਨੁਸਾਰ ਠੀਕ ਨਹੀਂ, ਤੂੰ ਆਪਣੀ ਕਿਤਾਬ 'ਚ ਲਿਖਦਾ ਧਰਤੀ ਨਹੀਂ ਘੁੰਮਦੀ। ਉਹ ਕਹਿੰਦਾ ਜੇ ਮੈਂ ਲਿਖ ਵੀ ਦਿਆਂਗਾ ਧਰਤੀ ਫਿਰ ਵੀ ਘੁੰਮੀ ਜਾਣਾ, ਮੇਰੇ ਲਿਖਣ ਨਾਲ ਰੁਕਣਾ ਨਹੀਂ, ਮੁੜ ਮੇਲੇ 'ਤੇ ਆ ਜਾਂਦੀ, ਸਾਡੇ ਤਰਕ ਨਾਲ ਕੋਈ ਰੁਕ ਜਾਊਗੀ? ਸੂਰਜ ਪ੍ਰਕਾਸ਼ ਤੋਂ ਪਹਿਲਾਂ ਗ੍ਰੰਥ ਮਹਿਮਾ ਪ੍ਰਕਾਸ਼, ਮੈਂ ਕੱਲ੍ਹ ਵੀ ਅਰਜ਼ ਕੀਤੀ, ਸੂਰਜ ਪ੍ਰਕਾਸ਼ ਬਾਅਦ 'ਚ ਲਿਖਿਆ ਗਿਆ, ਆਪਾਂ ਕਹਿੰਦੇ ਮਹਿਮਾ ਪ੍ਰਕਾਸ਼ ਵੀ ਸਰੂਪ ਦਾਸ ਜੀ ਭੱਲਾ ਲਿਖਦੇ ਆ ਕਿ ਮਾਤਾ ਗੰਗਾ ਜੀ ਉੱਥੇ ਗਏ ਪ੍ਰਸ਼ਾਦੇ ਲੈ ਕੇ, ਬਾਬਾ ਬੁੱਢਾ ਸਾਹਿਬ ਵੱਟ 'ਤੇ ਬੈਠੇ ਸਨ, ਉਹਨਾਂ ਕਿਹਾ ਮਹਾਰਾਜ ਸਾਈਂ ਵਾਲਿਓ, ਪਹੁੰਚਾਂ ਵਾਲਿਓ, ਅਰਦਾਸ ਕਰੋ। ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਖਜ਼ਾਨਿਆਂ ਦੇ ਮਾਲਕ ਤਾਂ ਗੁਰੂ ਅਰਜਨ ਦੇਵ ਨੇ, ਬੂਹਾ ਖੋਲ੍ਹਣ ਦੀ ਡਿਊਟੀ ਮੇਰੀ ਲਾ ਦਿੱਤੀ ਹੈ, ਦਾਤਾਂ ਉਹਨਾਂ ਦੇਣੀਆਂ ਨੇ। ਉੱਥੇ ਮੈਂ ਕੱਲ੍ਹ ਬੇਨਤੀ ਕੀਤੀ ਸੀ, ਇਹ ਸ਼ਬਦ ਮਹਿਮਾ ਪ੍ਰਕਾਸ਼ ਮੁਤਾਬਕ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸ਼ਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਇਹ ਤੁਕਾਂ ਉਦਨ ਪੜ੍ਹੀਆਂ ਬਾਬਾ ਬੁੱਢਾ ਸਾਹਿਬ ਜੀ ਨੇ। ਮੈਂ ਅਰਜ਼ ਕਰਾਂ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਗੁਰਪ੍ਰਤਾਪ ਸੂਰਜ ਜ਼ਿਕਰ ਹੈ, ਗੁਰਬਿਲਾਸ ਪਾਤਸ਼ਾਹ ਛੇਵੀਂ ਵੀ ਜ਼ਿਕਰ ਹੈ, ਮੈਂ ਇੱਕ ਉਦਾਹਰਨ ਦਿਆਂਗਾ ਜਿਹੜੇ ਕਥਾਵਾਚਕ ਸੱਜਣ ਨੂੰ ਪਤਾ ਹੈ, ਗਿਆਨੀ ਲਾਲ ਸਿੰਘ ਜੀ ਸੰਗਰੂਰ ਵਾਲੇ ਹੋਏ ਆ, ਉਹਨਾਂ ਨੇ ਤਵਾਰੀ ਗੁਰੂ ਖਾਲਸਾ ਲਿਖੀ ਹੈ, ਇਹ ਤਵਾਰੀ ਲਿਖੀ ਹੈ। ਮੈਂ ਅਰਜ਼ ਕਰਾਂਗਾ ਜੇ ਕਿਤੇ ਪੁਰਾਣਾ ਗ੍ਰੰਥ ਮਿਲੇ ਤਾਂ ਜ਼ਰੂਰ ਵਾਚਿਓ, ਮੈਂ ਵਾਚ ਕੇ ਕਹਿ ਰਿਹਾ। ਉਹਦੇ ਵਿੱਚ ਉਹਨਾਂ ਬਕਾਇਦਾ ਡਿਟੇਲ ਦਿੱਤੀ ਹੈ ਕਿ ਮਾਤਾ ਜੀ ਗਏ ਨੇ। ਮੈਂ ਅਰਜ਼ ਕਰਾਂ ਮਾਤਾ ਜੀ ਇੱਥੋਂ ਜਾਂਦੇ ਆ ਅੰਮ੍ਰਿਤ ਵੇਲੇ ਆਪਣੇ ਖੱਤੀ ਪ੍ਰਸ਼ਾਦਾ ਤਿਆਰ ਕਰਕੇ, ਲੱਸੀ ਲਈ ਗਾੜ੍ਹੀ, ਸਿਰ ਦੇ ਉੱਤੇ ਪ੍ਰਸ਼ਾਦੇ ਮਿੱਸੇ ਰੱਖੇ, ਨਾਲ ਗੰਢਾ ਰੱਖਿਆ ਅਤੇ ਨੰਗੇ ਚਰਨ ਗਏ। ਸਿੱਖ ਦੀ ਸੇਵਾ ਕਿਵੇਂ ਕਰਨੀ ਹੈ? ਜੇ ਅਸੀਂ ਇਹ ਕਹਿੰਦੇ ਹਾਂ ਮਹਾਰਾਣੀ ਸ਼ਹਾਦਤ ਦੇ ਕੇ ਦੱਸਿਆ ਕਿਵੇਂ ਸ਼ਹੀਦ ਹੋਣਾ ਹੈ, ਪੁੱਤਰ ਦੇ ਕੇ ਦੱਸਿਆ ਕਿਵੇਂ ਸ਼ਹੀਦ ਹੋਣਾ, ਜੇ ਇਹਦੀ ਵਿਆਖਿਆ ਇਉਂ ਕਿਉਂ ਨਾ ਕਰ ਲਈਏ ਕਿ ਗੁਰੂ ਜੀ ਨੇ ਦੱਸ ਦਿੱਤਾ ਸਿੱਖ ਦੀ ਸੇਵਾ ਕਿਵੇਂ ਕਰਨੀ ਹੈ। ਉਸ ਵਕਤ ਜਦੋਂ ਗਏ ਬਾਬਾ ਬੁੱਢਾ ਸਾਹਿਬ, ਆਹ ਦਿਨ ਸਨ, ਹਵਾ ਚੱਲਦੀ ਸੀ, ਝੋਨੇ ਦੇ ਖੇਤ ਲਹਿਰਾ ਰਹੇ ਸਨ, ਮਾਤਾ ਜੀ ਨੂੰ ਵੇਖਿਆ ਤੇ ਭੁੱਖ ਲੱਗੀ ਉਦਨ ਬਾਬਾ ਬੁੱਢਾ ਜੀ ਨੂੰ ਬਹੁਤ, ਵੇਖਦਿਆਂ ਸਾਰ ਜਿਵੇਂ ਨੱਚਣ ਲੱਗ ਪਿਆ ਮਾਂ ਚ, ਕਹਿਣ ਲੱਗੇ ਮਾਂ ਅੱਜ ਭੁੱਖ ਮੈਨੂੰ ਬਹੁਤ ਲੱਗੀ ਹੈ, ਪੁੱਤਰ ਦੀ ਭੁੱਖ ਕੇਵਲ ਮਾਂ ਹੀ ਜਾਣਦੀ ਹੈ। ਮਾਤਾ ਜੀ ਨੇ ਉਹ ਸਾਰੀ ਲੱਸੀ ਪ੍ਰਸ਼ਾਦੇ ਗੰਢਾ ਰੱਖਿਆ, ਉਸੇ ਵਕਤ ਖੋਲਿਆ ਪ੍ਰਸ਼ਾਦਾ, ਉਹ ਹੱਥ ਦੀ ਤਲੀ ਤੇ ਰੱਖ ਦਿੱਤਾ। ਜਦੋਂ ਬੁਰਕੀ ਤੋੜ ਕੇ ਛਕਣ ਲੱਗੇ, ਮੁੱਖ ਵੱਲ ਦੇਖ ਕੇ ਕਿਹਾ ਸਾਈਂ ਵਾਲਿਓ, ਪਹੁੰਚਾ ਵਾਲਿਓ, ਪ੍ਰਿੰਸੀਪਲ ਗੰਗਾ ਸਿੰਘ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਥੋਂ ਸ਼ੁਰੂ ਕਰਦਾ, ਸਾਧ ਬਚਨ ਟੁਲਾਦਾ ਉਹਨਾਂ ਸ਼ੁਰੂ ਦਿੱਤਾ। ਤੇ ਇਹ ਵੀ ਸੱਚ ਹੈ ਸਭ ਚੀਜ਼ ਚਲੇ ਕੇ ਜਾਏਗੀ, ਗੁਰਮੁਖ ਦਾ ਬਚਨ ਨਹੀਂ ਜਾਣਾ। ਜਦੋਂ ਕੋਰ ਤੋੜ ਕੇ ਮੁੱਖ ਚ ਪਾਈ, ਮਾਤਾ ਜੀ ਨੇ ਹੱਥ ਜੋੜ ਕੇ ਕਿਹਾ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ, ਬਖਸ਼ ਨਾ ਨਵਾਜੇ ਹੋ, ਅਰਦਾਸ ਕਰੋ ਸੰਤਾਨ ਲਈ, ਪੁੱਤਰ ਦੀ ਦਾਤ ਲਈ। ਉਸ ਵਕਤ ਗੁਰਬਿਲਾਸ ਵਿੱਚ ਕਿਹਾ ਜਾਂਦਾ ਕਿ ਰੋਟੀ ਉੱਤੇ ਗੰਢਾ ਰੱਖ ਕੇ ਜਦੋਂ ਖੱਤ ਤੇ ਤੋੜਿਆ, ਮੁੱਕੀ ਮਾਰੀ, ਗੰਢਾ ਟੁੱਟਾ ਤੇ ਇੱਕੋ ਦਮ ਆਵਾਜ਼ ਦੇ ਕੇ ਕਹਿਣ ਲੱਗੇ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਮਾਂ ਤੇਰੇ ਘਰ ਵਿੱਚ ਮਹਾਬਲੀ ਜੋਧਾ ਪੁੱਤਰ ਪੈਦਾ ਹੋਵੇਗਾ। ਜਿਸ ਤਰ੍ਹਾਂ ਇਸ ਗੰਢੇ ਦਾ ਸਿਰ ਭੰਨਿਆ, ਉਹ ਜ਼ਾਲਮਾਂ ਦੇ ਦੁਸ਼ਮਣਾਂ, ਇਹ ਸ਼ਬਦ ਵਰਤਾਂ ਜੀ, ਪਾਪ ਕਰਨ ਵਾਲਿਆਂ ਦੇ ਸਿਰ ਭੰਨੇਗਾ। ਮੈਂ ਬੇਨਤੀ ਕਰਾਂ, ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ, ਭਰੋਸਾ ਰੱਖੀਏ, ਜਦੋਂ ਜਨਮ ਹੋਇਆ ਤੇ ਨਾਮ ਵੀ ਬਾਬਾ ਬੁੱਢਾ ਸਾਹਿਬ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਨੂੰ 35 ਬਾਬਾ ਬੁੱਢਾ ਸਾਹਿਬ ਨੇ ਪੜ੍ਹਾਈ ਜੀ, ਗੁਰੂ ਹਰਗੋਬਿੰਦ ਸਾਹਿਬ ਨੂੰ ਜਪਜੀ ਸਾਹਿਬ ਬਾਬਾ ਬੁੱਢਾ ਜੀ ਨੇ ਪੜ੍ਹਾਇਆ। ਤੇ ਮੈਂ ਕੱਲ ਮਰਜ਼ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਗੁਰਮੁਖੀ ਤੇ ਜਪ ਸ਼ੁਰੂ ਕਰਾਇਆ ਤੇ ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਨੂੰ ਵੀ ਗੁਰਮੁਖੀ ਬਾਬਾ ਬੁੱਢਾ ਸਾਹਿਬ ਨੇ ਪੜ੍ਹਾਈ। ਮੈਂ ਅਰਜ਼ ਕਰਾਂਗਾ ਧੰਨ ਧੰਨ ਬਾਬਾ ਬੁੱਢਾ ਸਾਹਿਬ। ਫਿਰ ਰਮਦਾਸ ਰਹੇ, ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ। ਅੱਜ ਉਹਨਾਂ ਦਾ ਉਹ ਦਿਨ ਹੈ ਜਿਸ ਦਿਨ ਲੱਖਾਂ ਦੀ ਗਿਣਤੀ 'ਚ ਸੰਗਤ ਆ ਕੇ ਨਮਸਕਾਰਾਂ ਕਰਦੀ ਹੈ। ਇੱਥੇ ਸੱਚੇ ਪਾਤਸ਼ਾਹ ਦਾ ਮੈਂ ਬੜਾ ਸਰਲ ਜਿਹਾ ਲਿਆ ਹੈ, ਇਹ ਸ਼ਬਦ ਦੀਆਂ ਅਖੀਰ ਵਾਲੇ ਜਿਹੜੇ ਬਚਨ ਨੇ ਉਹਨਾਂ ਦੇ ਅਰਥ ਆਪਾਂ ਦੇਖੀਏ ਜੀ।
ਭਨਤ ਨਾਨਕ ਭਰਮ ਪਟ ਖੂਲੇ,
ਭਨਤ ਦਾ ਅਰਥ ਆਖਦੇ ਨੇ ਧੰਨ। ਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਨੇ ਅੰਦਰ ਦੇ ਭਰਮ ਦੇ ਜਿਹੜੇ ਕਿਵਾੜ ਸਨ ਉਹ ਖੁੱਲ ਗਏ ਹਨ।
ਗੁਰ ਪ੍ਰਸਾਦੀ ਜਾਣੇ ਆ,
ਗੁਰੂ ਦੀ ਬਖਸ਼ਿਸ਼ ਨਾਲ, ਗੁਰਾਂ ਦੀ ਕਿਰਪਾ ਨਾਲ, ਜਿਹਦੇ ਤੋਂ ਨਾਮ ਦਾਤ ਮੰਗਦੇ ਸਾਂ, ਗੁਰ ਪ੍ਰਸਾਦ ਹੋਇਆ, ਉਸ ਵਾਹਿਗੁਰੂ ਜੀ ਨੂੰ ਜਾਣ ਲਿਆ ਹੈ।
ਸਾਚੀ ਲਿਵ ਲਾਗੀ ਹੈ ਭੀਤਰ,
ਸੰਸਾਰੀ ਨਹੀਂ, ਸੱਚੀ ਲਿਵ ਪਾਰ ਬ੍ਰਹਮ ਪਰਮੇਸ਼ਵਰ ਦੀ ਲੱਗੀ ਹੈ।
ਸਤਿਗੁਰ ਸਿਉ ਮਨ ਮਾਨਿਆ,
ਸਾਡਾ ਮਨ ਜਿਹੜਾ ਹੈ ਹੁਣ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨਾਲ ਮੰਨ ਗਿਆ ਹੈ। ਸਮੇਂ ਦੇ ਲਿਹਾਜ਼ ਨਾਲ ਅਰਥ ਕੀਤੇ ਨੇ, ਆਓ ਅੱਜ ਸਾਰੇ ਆਪਾਂ ਫਿਰ ਭਿੱਜ ਕੇ ਨਾਮ ਜਪੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਇਸ ਇਹ ਅਸਲੀ ਤੱਤ ਗੁਰਮੁਖੋਂ ਇਹ ਹੀ ਜੇ ਕਰੋ ਕਿਰਪਾ ਜੀ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਾਰੇ ਕਿਰਪਾ ਕਰੋ ਉੱਚੀ ਆਵਾਜ਼ ਚ।
ਸਤਨਾਮ ਵਾਹਿਗੁਰੂ,
ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ। ਸਾਰੇ ਕਿਰਪਾ ਕਰੋ, ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ
ਸਤ ਨਾਮ ਵਾਹਿ ਗੁਰੂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਅਰਥ ਕਰਦਿਆਂ, ਵਿਆਖਿਆ ਕਰਦਿਆਂ, ਗੁਰਬਾਣੀ ਦੀਆਂ ਤੁਕਾਂ ਬੋਲਦਿਆਂ, ਕਿਉਂਕਿ ਕਈ ਵਾਰੀ ਜਦੋਂ ਫਲੋ 'ਚ ਬੰਦਾ ਚੱਲਦਾ, ਤੁਕ ਤੁਕ ਨਾਲ ਮੇਲ ਖਾ ਜਾਂਦੀ ਹੈ। ਆਪ ਕਿਰਪਾ ਕਰਕੇ ਭੁੱਲਾਂ ਨਾ ਚਿਤਾਰਿਓ, ਭੁੱਲ ਦੀ ਸੁਮਤ ਦੇਣ ਦੀ ਜ਼ਰੂਰ ਬਖਸ਼ਿਸ਼ ਕਰਿਓ। ਆਓ ਗੁਰੂ ਅਮਰਦਾਸ ਜੀ ਦੇ ਬਚਨ ਸਰਵਣ ਕਰੀਏ ਜੀ।
ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।